स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
सिक्योर लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800, 9058122800 और विजिट mortgagebuddies.ca।
कैनी तालीवाल
वो छाए पहने कैनी तालीवाल।
ਓਏ ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜੁਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਰ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਾਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com।
डैड का फेवरेट है गार्लिक नान एंड मलाई कोफ्ता। मम्मी को पसंद है फ्रेश लाइव डोसा। बच्चों को आइसक्रीम्स एंड चॉकलेट फाउंटेन्स। छोटी को तो बस सैलड्स एंड सूप्स। वाइफ को पसंद है हाका चाइनीज एंड चटपटी चाट। मेरी पसंद इन सब की पसंद और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTS फर्स्ट ग्रैंड इंडियन बफे। ब्रॉर्स ग्रैंड इंडियन बफे नाउ ओपन कॉर्नर ऑफ एडवांस बुलेवार्ड एंड डिक्से। Newly renovated Brawl's Grand Indian Buffet. Come, feel the difference.
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ। ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਕਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਤੁਸੀਂ ਕੋਈ ਅਜਿਹਾ ਬੈਂਕਵੇਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ, ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੇਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੇਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੇਟ ਹਾਲ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-43-85।
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ, ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-8-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ। ਟ੍ਰਾਈਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈਸਟਾਰ ਕੈਰੀਅਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500-6,000 ਮਾਈਲਸ ਪਰ ਵੀਕ ਟੀਮਸ ਲਈ, 3,000-4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ, 905-614-0544, 905-614-0544।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਵੀਰਵਾਰ ਦਾ ਦਿਨ ਦੋਸਤੋ, ਅਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ 2:57 ਤੱਕ ਸਾਂਝ ਰਹੂਗੀ। ਕਾਫੀ ਸਾਰੀਆਂ ਵੱਡੀਆਂ ਘਟਨਾਵਾਂ ਆਪਣੇ ਆਲੇ ਦੁਆਲੇ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਜੀ। ਆਹ ਸਾਡੇ ਸਾਊਥ ਵਾਲੇ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਉਹਨਾਂ ਨੂੰ ਇੰਪੀਚ ਕਰ ਦਿੱਤਾ ਗਿਆ। ਲੋਕ ਬੜੇ ਕਿਊਰੀਅਸ ਸੀ ਕਾਫੀ ਦਿਨਾਂ ਦੇ ਵੀ ਪਤਾ ਨਹੀਂ ਕੀ ਹੋ ਜੂਗਾ। ਕਾਫੀ ਕੁਝ ਹੋਣ ਦੇ ਬਾਵਜੂਦ ਵੀ ਐਕਚੁਅਲੀ ਕੁਝ ਵੀ ਨਹੀਂ ਹੋਣਾ, ਕਿਉਂਕਿ ਅੱਗੇ ਟਰਾਇਲ ਆ ਜਿਹੜਾ ਸੈਨੇਟ ਦੇ ਵਿੱਚ ਚੱਲਣਾ, ਅਤੇ ਸੈਨੇਟ ਦੇ ਵਿੱਚ ਤੁਹਾਨੂੰ ਪਤਾ ਬਹੁਤ ਸੰਮਤੀ ਆ ਜਿਹੜੀ ਉਹ ਟਰੰਪ ਐਂਡ ਪਾਰਟੀ ਦੀ ਹੈਗੀ ਆ। ਇਹ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਖਾਮੀ ਆ ਵੀ ਜਿਹਦੇ ਹੱਥ ਦੇ ਵਿੱਚ ਤਾਕਤ ਆ ਉਹ ਕੁਝ ਵੀ ਕਰੀ ਜਾਵੇ, ਉਹਨੂੰ ਲੋਕਾਂ ਸਾਹਮਣੇ ਉਹਦੇ 'ਤੇ ਦੋਸ਼ ਵੀ ਲੱਗ ਜਾਂਦੇ ਆ, ਅਤੇ ਪਰ ਹੁੰਦਾ ਵੀ ਕੁਛ ਨਹੀਂ। ਲਾਉਣ ਦੋਸ਼ ਲਾਉਣ ਵਾਲੇ ਵੀ ਚੁਣੇ ਹੋਏ ਨੁਮਾਇੰਦੇ ਹੁੰਦੇ ਆ ਅਤੇ ਬਚਾਉਣ ਵਾਲੇ ਵੀ ਚੁਣੇ ਹੋਏ ਨੁਮਾਇੰਦੇ ਹੁੰਦੇ ਆ, ਤੇ ਦੂਜੇ ਪਾਸੇ ਆਮ ਬੰਦਾ ਜਿਹੜਾ ਉਹ ਅਚਨਚੇਤ ਕੋਈ ਛੋਟੀ ਜਿਹੀ ਵੀ ਗਲਤੀ ਕਰ ਲਏ ਤੇ ਉਹਨੂੰ ਪੁੱਠਾ ਟੰਗ ਦਿੱਤਾ ਜਾਂਦਾ। ਮਜੋਰਟੀ ਤੇ ਮਾਈਨੋਰਟੀ ਦਾ ਅਸੂਲ ਆ ਜਿਹੜਾ ਸਦੀਆਂ ਤੋਂ ਜਦੋਂ ਤੋਂ ਡੈਮੋਕ੍ਰੇਸੀ ਦੀ ਸ਼ੁਰੂਆਤ ਹੋਈ ਆ ਸਿਸਟਮ ਇਹਦੇ ਵਿਚਲਾ ਨੁਕਸੇ ਦੂਰ ਨਹੀਂ ਕਰ ਸਕਿਆ। ਇਹ ਗੱਲ ਆਪਾਂ ਕਾਫੀ ਵਾਰੀ ਇੱਥੇ ਕਰਦੇ ਹੁੰਦੇ ਹਾਂ ਕਿ ਡੈਮੋਕ੍ਰੇਸੀ ਦਾ ਮਤਲਬ ਕੀ ਹੋਣਾ ਚਾਹੀਦਾ ਸੀ ਅਤੇ ਬਣ ਗਿਆ ਕੀ। ਦੇਖੋ ਦੋਸ਼ ਵੀ ਕਿੱਡੇ ਵੱਡੇ ਲੱਗੇ ਨੇ ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਫਰਕ ਵੀ ਕੋਈ ਨਹੀਂ ਪੈਣਾ, ਹੋ ਸਕਦਾ ਅੱਗੇ ਜਾ ਕੇ ਫਿਰ ਕਿਤੇ ਟਰੰਪ ਸਾਹਿਬ ਜਿੱਤ ਜਾਣ, ਜੇ ਟਰੰਪ ਨਾ ਜਿੱਤਣਗੇ ਤਾਂ ਟਰੰਪ ਵਰਗੇ ਹੋਰ ਜਿੱਤ ਜਾਣਗੇ। ਖੈਰ ਜੀ, ਇਹਦੇ 'ਤੇ ਗੱਲਬਾਤ ਆਪਾਂ ਬਾਅਦ ਦੇ ਵਿੱਚ ਕਰਾਂਗੇ। ਭਾਰਤ ਦੇ ਵਿੱਚ ਵੀ ਜਿਹੜਾ ਕੁਝ ਹੋ ਰਿਹਾ ਉਹਨੂੰ ਛੋਟਾ ਕਰਕੇ ਨਹੀਂ ਵੇਖਿਆ ਜਾ ਸਕਦਾ, ਸਾਡੀ ਮਾਨਸਿਕਤਾ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ। ਆਪਾਂ ਪਿਛਲੇ 5-4 ਪ੍ਰੋਗਰਾਮ ਇਹਨਾਂ ਇਸ਼ੂਜ਼ ਦੇ ਉੱਤੇ ਹੀ ਕੀਤੇ ਨੇ। ਹੁਣ ਤਾਂ ਹਾਲਾਤ ਇਹ ਨੇ ਜੀ ਕਿ ਐਮਨੈਸਟੀ ਇੰਟਰਨੈਸ਼ਨਲ ਆ ਜਿਹੜੀ, ਉਹਨਾਂ ਨੇ ਵੀ ਕਹਿਤਾ ਬਈ ਹੱਦ ਹੀ ਹੋਈ ਪਈ ਆ। ਥਾਂ ਥਾਂ ਦੇ ਉੱਤੇ ਲੋਕਾਂ ਤੋਂ ਬੋਲਣ ਦਾ ਹੱਕ ਖੋਲ੍ਹਿਆ, ਪ੍ਰੋਟੈਸਟ ਕਰਨ ਦਾ ਹੱਕ ਖੋਲ੍ਹਿਆ। UNO ਨੇ ਸਟੇਟਮੈਂਟ ਦਿੱਤੀ ਆ, ਯੂਨਾਈਟਿਡ ਨੇਸ਼ਨ ਦੇ ਜਿਹੜੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨਰ ਆ ਉਹਨਾਂ ਨੇ ਕਿਹਾ ਕਿ ਭਾਰਤੀ ਨਾਗਰਿਕਤਾ ਸੋਧ ਕਾਨੂੰਨ ਆ ਜਿਹੜਾ ਇਹ ਪੱਖਪਾਤੀ ਆ ਅਤੇ ਮਨੁੱਖੀ ਅਧਿਕਾਰਾਂ ਦੀਆਂ ਪਰੰਪਰਾਵਾਂ ਦੀ ਉਲੰਘਣਾ ਕਰਦਾ ਇਹ। ਦਿੱਲੀ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੋਨ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਜਿਹੜਾ ਪੂਰਬੀ ਹਿੱਸਾ ਦੇਸ਼ ਦਾ ਉੱਥੇ ਮੂਵਮੈਂਟਸ ਬਹੁਤ ਸਾਲਾਂ ਤੋਂ ਚੱਲ ਰਹੀਆਂ ਨੇ, ਉਹ ਠੱਲਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਹੁਣ ਇਸ ਕਾਨੂੰਨ ਨੇ ਬਲਦੀ ਦੇ ਉੱਤੇ ਤੇਲ ਪਾਤਾ। ਥਾਂ ਥਾਂ ਤੋਂ ਪ੍ਰੋਟੈਸਟ ਦੀਆਂ ਖਬਰਾਂ ਆ ਰਹੀਆਂ ਨੇ। ਦੱਖਣੀ ਭਾਰਤ ਦੇ ਵਿੱਚ ਲੋਕ ਆ ਜਿਹੜੇ ਉਹ ਵਿਰੋਧ ਕਰ ਰਹੇ ਨੇ, ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ। ਬਾਕੀ ਸ਼ਿਵਿੰਦਰ ਤੁਹਾਨੂੰ ਦਲੀਲਾਂ ਸਹਿਤ ਉਦਾਹਰਣਾਂ ਦੇ ਕੇ ਦੱਸਣਗੇ ਕਿ 19 ਦਸੰਬਰ ਦਾ ਦਿਨ ਸੀ ਜਿਹੜਾ ਦਿੱਲੀ ਵੱਡੇ ਪੱਧਰ ਦੇ ਉੱਤੇ ਇੱਕ ਪ੍ਰੋਟੈਸਟ ਲੀਕਿਆ ਗਿਆ ਸੀ। ਆ ਸਵੇਰੇ ਸਵੇਰੇ ਖਬਰਾਂ ਆਈਆਂ ਨੇ ਕਿ ਯਾਦਵਿੰਦਰ ਯਾਦਵ, ਡਾਕਟਰ ਗਾਂਧੀ, ਸੀਤਾਰਾਮ ਯੇਚਰੀ ਅਤੇ ਹੋਰ ਕੁਝ ਆਗੂ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਥਾਂ ਥਾਂ ਦੇ ਉੱਤੇ। ਹੁਣ ਹਾਲਾਤ ਇਹ ਨੇ ਜੀ, ਕੋਈ ਵਿਹੜਾ ਹੁੰਦਾ ਸੀ ਜਦੋਂ ਮਾਂ ਪਿਓ ਕਹਿੰਦੇ ਸੀ ਬੱਚਿਆਂ ਨੂੰ ਵੀ ਤੁਸੀਂ ਨਾ ਪ੍ਰੋਟੈਸਟ ਦੇ ਵਿੱਚ ਨਹੀਂ ਜਾਣਾ, ਅੰਦਰ ਬੈਠ ਕੇ ਦਿਨ ਕੱਟੀ ਕਰ ਲਓ। ਹੁਣ ਮਾਂ ਪਿਓ ਵੀ ਬੱਚਿਆਂ ਨੂੰ ਕਹਿੰਦੇ ਨੇ ਵੀ ਹੁਣ ਤਾਂ ਹੱਦ ਹੀ ਹੋ ਗਈ, ਇੰਨਾ ਬੁਰਾ ਹਾਲ ਤਾਂ ਕਦੇ ਹੋਇਆ ਨਹੀਂ ਸੀ, ਅਤੇ ਤੁਸੀਂ ਇੱਥੇ ਘਰ ਬੈਠੇ ਕੀ ਕਰਦੇ ਹੋ, ਜਾਓ ਤੁਸੀਂ ਆਪਣੀ ਆਵਾਜ਼ ਆ ਜਿਹੜੀ ਉਹ ਉਠਾਓ, ਅਤੇ ਕੱਲ੍ਹ ਨੂੰ ਫਿਰ ਇਹ ਨਾ ਹੋਵੇ ਕਿ ਤੁਸੀਂ ਇਹ ਸੋਚੋ ਵੀ ਉਸ ਵੇਲੇ ਜਦੋਂ ਲੋਕ ਆਪਣੇ ਹੱਕ ਦੀ ਖਾਤਰ ਆਵਾਜ਼ ਉਠਾ ਰਹੇ ਸੀ ਅਤੇ ਤੁਹਾਨੂੰ ਲੱਗੇ ਵੀ ਤੁਸੀਂ ਘਰ ਦੇ ਵਿੱਚ ਤੜੇ ਹੋਏ ਸੀ। ਖੈਰ, ਸ਼ਿਵਿੰਦਰ ਤੋਂ ਰਿਪੋਰਟ ਲੈਂਦੇ ਹਾਂ ਜੀ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ ਚਰਨਜੀਤ ਜੀ, ਮਿਹਰਬਾਨੀ ਜੀ।
ਸਾਡੇ ਇੱਥੇ ਅੱਜ 19 ਤਰੀਕ ਆ, ਸ਼ਾਮ ਹੋ ਗਈ ਆ 19, ਅਤੇ ਤੁਹਾਡੇ 19 ਤਰੀਕ ਬੀਤ, ਸੋਰੀ ਸਾਡੇ ਅਜੇ ਦੁਪਹਿਰ ਹੋਈ ਆ, ਤੁਹਾਡੇ 19 ਤਰੀਕ ਬੀਤ ਗਈ ਆ, ਅਤੇ ਬੜਾ ਵੱਡਾ ਪ੍ਰੋਗਰਾਮ ਲੀਕਿਆ ਸੀਗਾ 19 ਦਸੰਬਰ ਨੂੰ। ਇਹ 19 ਦਸੰਬਰ ਹੀ ਦਿਨ ਕਿਉਂ ਲੀਕਿਆ ਗਿਆ ਸੀ ਪ੍ਰੋਟੈਸਟ ਵਾਸਤੇ, ਇਹਦੀ ਕੀ ਅਹਿਮੀਅਤ ਆ ਅਤੇ ਕੀ ਦੇਸ਼ ਦੇ ਹਾਲਾਤ ਨੇ ਸ਼ਿਵਿੰਦਰ ਜੀ?
ਬਿਲਕੁਲ ਚਰਨਜੀਤ ਜੀ, ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਅਸਲ ਵਿੱਚ 19 ਤਰੀਕ ਨੂੰ ਜਿਹੜਾ ਹੈਗਾ ਨਾਗਰਿਕ ਸੋਧ ਕਾਨੂੰਨ ਜਿਹੜਾ ਪਾਸ ਹੋਇਆ, ਬਿੱਲ ਤੋਂ ਕਾਨੂੰਨ ਬਣ ਗਿਆ। ਪਹਿਲਾਂ ਨਾਂ CAB ਸੀਗਾ, ਮਤਲਬ ਨਾਗਰਿਕ ਕਾਨੂੰਨ ਬਿੱਲ ਸੀਗਾ, ਹੁਣ ਇਹ ਕਾਨੂੰਨ ਜਿਹੜਾ ਹੈਗਾ ਨਾਗਰਿਕ ਸੋਧ ਬਿੱਲ ਸੀ ਪਹਿਲਾਂ, ਹੁਣ ਨਾਗਰਿਕ ਸੋਧ ਕਾਨੂੰਨ ਬਣ ਗਿਆ। ਇਹਦੀ ਮੁਖਾਲਫਤ ਹੋ ਰਹੀ ਹੈ ਪੂਰੇ ਮੁਲਕ ਦੇ ਵਿੱਚ। ਅੱਜ ਸਾਰੇ ਮੁਲਕ ਦੇ ਵਿੱਚ ਵੱਖ ਵੱਖ ਥਾਵਾਂ ਤੇ ਆਵਾਜ਼ ਉੱਠੀ ਹੈ, ਚਾਹੇ ਕਿਤੇ ਥੋੜੀ ਉੱਠੀ ਕਿਤੇ ਵੱਡੀ ਉੱਠੀ, ਲੇਕਿਨ ਲੋਕਾਂ ਨੇ ਜਿਹੜਾ ਦਿਖਾਇਆ ਵਾ ਕਿ ਅਸੀਂ ਜਿਹੜਾ ਇੱਕ ਧਰਮ ਦੇ ਨਾਂ ਤੇ ਵੰਡਣ ਵਾਲੇ ਕਾਨੂੰਨ ਤੇ ਜਿਹੜੇ ਹੈਗੇ ਹੱਕ ਵਿੱਚ ਨਹੀਂ। 19 ਤਰੀਕ ਕਿਸ ਲਈ ਮਿੱਥੀ ਗਈ? 19 ਤਰੀਕ ਆ ਨਾ ਜਿਹੜੀ ਉਹ ਕਕੋਰੀ ਦੇ ਸ਼ਹੀਦਾਂ ਨੂੰ ਯਾਦ ਕਰਨ ਵਾਲੀ ਜਿਹੜੀ ਤਰੀਕ ਸੀਗੀ, ਜਿਹਦੇ ਵਿੱਚ ਕਿ ਕਕੋਰੀ ਕਾਂਡ ਸਭ ਨੂੰ ਯਾਦ ਹੈ, ਭਗਤ ਸਿੰਘ ਹੋਰਾਂ ਦੇ ਨਾਲ ਜੁੜਿਆ ਹੋਇਆ ਵਾ, ਭਗਤ ਸਿੰਘ ਦੇ ਸਾਥੀਆਂ ਦੇ ਨਾਲ। ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਸੀ ਭਗਤ ਸਿੰਘ ਹੋਰਾਂ ਦੇ 4 ਦੋਸਤ, ਜਿਹਨਾਂ ਦੇ ਵਿੱਚੋਂ 2 ਦਾ ਨਾਂ ਸੀਗਾ ਰਾਮ ਪ੍ਰਸ਼ਾਦ ਬਿਸਮਿਲ ਤੇ ਅਸ਼ਫਾਕ ਉੱਲਾ ਖਾਂ, ਇਹਨਾਂ ਨੂੰ ਜਿਹੜਾ ਫਾਂਸੀ ਹੋਈ ਸੀਗੀ। ਤੇ ਇਹਦੇ ਵਿੱਚ ਵੀ ਕਮਾਲ ਦੀ ਗੱਲ ਹੈ ਕਿ ਰਾਮ ਪ੍ਰਸ਼ਾਦ ਬਿਸਮਿਲ ਨੇ ਆਪਣਾ ਨਾਂ ਦੇ ਪਿੱਛੇ ਬਿਸਮਿਲ ਲਾ ਦਿੱਤਾ ਸੀਗਾ, ਵੀ ਮਤਲਬ ਬਿਸਮਿਲ ਆਮ ਤੌਰ ਤੇ ਬਿਸਮਿਲ ਮੁਸਲਿਮ ਨਾਮ ਹੁੰਦਾ, ਤੇ ਅਸ਼ਫਾਕ ਉੱਲਾ ਖਾਂ ਉਹ ਮਤਲਬ ਮੁਸਲਿਮ ਕਮਿਊਨਿਟੀ ਤੋਂ ਸੀ। ਉਹਨਾਂ ਨੂੰ ਅੰਗਰੇਜ਼ਾਂ ਨੇ ਕਿਹਾ ਕਿ ਯਾਰ ਤੇਰੇ ਨਾਲ ਦੇ ਜਿੰਨੇ ਵੀ ਬੰਦੇ ਹੈਗੇ ਨੇ ਉਹ ਸਾਰੇ ਹਿੰਦੂ ਨੇ, ਮਤਲਬ ਭਗਤ ਸਿੰਘ ਹੋ ਗਿਆ ਉਹ ਵੀ ਨਾਨ ਮੁਸਲਿਮ ਹੈ, ਹੋਰ ਤੇਰੇ ਦੋਸਤ ਨੇ ਉਹ ਵੀ ਸਾਰੇ ਹਿੰਦੂ ਆ, ਤੂੰ ਮਤਲਬ ਕਿਉਂ ਮਤਲਬ ਫਾਂਸੀ ਦੇ ਕੱਲਾ ਮੁਸਲਮਾਨ ਚੜ੍ਹਨ ਲੱਗਿਆ? ਤਾਂ ਉਹ ਕਹਿੰਦਾ ਕਿ ਹੁਣ ਮੈਨੂੰ ਅੱਜ ਤੱਕ ਤਾਂ ਕਦੇ ਅਹਿਸਾਸ ਨੀ ਹੋਇਆ ਕਿ ਮੈਂ ਮੁਸਲਮਾਨ ਹਾਂ, ਪਰ ਹੁਣ ਮੈਨੂੰ ਜਿਹੜਾ ਜੇ ਤੁਸੀਂ ਅਹਿਸਾਸ ਕਰਾ ਦਿੱਤਾ ਨਾ, ਹੁਣ ਤਾਂ ਮੇਰੇ ਲਈ ਜਿਹੜਾ ਹੈਗਾ ਆਪਣੇ ਜਿਹੜਾ ਨਿਸ਼ਚੇ ਉੱਤੇ ਅਟਲ ਰਹਿਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮੁਸਲਿਮ ਗੱਦਾਰ ਹੁੰਦੇ ਨੇ। ਮੈਂ ਇਹ ਦੱਸਣ ਲਈ ਕਿ ਮੈਂ ਮਤਲਬ ਜਿਹੜਾ ਹੈਗਾ ਵਾ ਆਪਣੇ ਮੁਲਕ ਦਾ ਕਿੱਡਾ ਵੱਡਾ ਵਫ਼ਾਦਾਰ ਸਿਪਾਹੀ ਹੈ, ਇਸ ਲਈ ਮੈਨੂੰ ਹੁਣ ਜਿਹੜਾ ਹੈਗਾ ਆਪਣੇ ਦ੍ਰਿੜ ਨਿਸ਼ਚੇ ਤੇ ਨਿਸ਼ਚੇ ਉੱਤੇ ਦ੍ਰਿੜ ਰਹਿਣਾ ਹੋਰ ਵੀ ਜ਼ਰੂਰੀ ਹੋ ਗਿਆ। ਮਤਲਬ ਇਸ ਤਰ੍ਹਾਂ ਦੇ ਸਾਡੇ ਸ਼ਹੀਦ ਸੀਗੇ ਜਿਹਨਾਂ ਨੇ ਗਾਂਧੀ ਵਾਰ ਕਿਹਾ, ਆਖਰੀ ਜਿਹਨਾਂ ਦੇ ਬੋਲ ਇਹੀ ਸੀਗੇ ਕਿ ਜੇ ਹਿੰਦੁਸਤਾਨੀ ਲੋਕ ਜਿਹੜੇ ਹੈਗੇ ਆ ਸੱਚੀ ਮੁੱਚੀ ਸਾਨੂੰ ਸਾਡੀ ਕੋਈ ਇੱਜ਼ਤ ਕਰਦੇ ਨੇ, ਸਾਡੀ ਜਿਹੜੀ ਸ਼ਹਾਦਤ ਦੀ ਕੋਈ ਇੱਜ਼ਤ ਕਰਦੇ ਨੇ, ਤਾਂ ਉਹ ਹਿੰਦੂ ਮੁਸਲਮਾਨ ਦੇ ਨਾਂ ਦੇ ਉੱਤੇ ਲੜਨਗੇ ਨੀ। ਇਹ ਦੋ ਸ਼ਹੀਦਾਂ ਦੇ ਬੋਲ ਸੀਗੇ, ਉਹਨਾਂ ਸ਼ਹੀਦਾਂ ਦੇ ਬੋਲਾਂ ਨੂੰ ਪਗਾਉਣ ਲਈ ਅੱਜ ਜਦੋਂ ਮਤਲਬ ਪੂਰੇ ਮੁਲਕ ਨੂੰ ਜਿਹੜਾ ਵੰਡਿਆ ਜਾ ਰਿਹਾ ਹਿੰਦੂ ਮੁਸਲਮਾਨ ਦੇ ਨਾਂ ਦੇ ਉੱਤੇ ਲੜਾਇਆ ਜਾ ਰਿਹਾ, ਇਹ ਬਿੱਲ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਵੰਡਣ ਵਾਲਾ, ਤਾਂ ਲੋਕਾਂ ਨੇ ਜਿਹੜਾ ਇੱਕ ਆਵਾਜ਼ ਬੁਲੰਦ ਕੀਤੀ ਹੈ ਕਿ ਅਸੀਂ ਜਿਹੜਾ ਹੈਗਾ ਹਿੰਦੂ ਤੇ ਮੁਸਲਮਾਨ ਸਿੱਖ ਈਸਾਈ ਸਾਰੇ ਜਿਹੜੇ ਭਰਾ ਹੈਗੇ ਆ, ਸਾਨੂੰ ਜਿਹੜਾ ਹੈਗਾ ਧਰਮਾਂ ਦੇ ਨਾਂ ਤੇ ਵੰਡਿਆ ਨਹੀਂ ਜਾ ਸਕਦਾ। ਜਿਹੜੀਆਂ ਸਰਕਾਰਾਂ ਸਾਨੂੰ ਧਰਮਾਂ ਦੇ ਨਾਂ ਤੇ ਵੰਡਣਗੀਆਂ, ਧਰਮਾਂ ਦੇ ਨਾਂ ਤੇ ਲੜਾਉਣਗੀਆਂ, ਉਹ ਸਰਕਾਰਾਂ ਦੀ ਅਸੀਂ ਜਿਹੜੀ ਜੜ ਪੁੱਟ ਕੇ ਹਟਾਂਗੇ। ਸੋ ਪੂਰੇ ਭਾਰਤ ਦੇ ਵਿੱਚ, ਚਾਹੇ ਪੰਜਾਬ ਦੇ ਵਿੱਚ ਵੀ ਬਹੁਤ ਤਕੜਾ, ਖਾਸ ਕਰ ਲੁਧਿਆਣੇ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਤਕੜੇ ਪ੍ਰੋਟੈਸਟ ਹੋਏ ਨੇ, ਇਸੇ ਤਰ੍ਹਾਂ ਦਿੱਲੀ ਦੇ ਵਿੱਚ ਸਭ ਨੇ ਦੇਖਿਆ ਕਿ ਦਿੱਲੀ ਦੇ ਵਿੱਚ ਵੀ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੇ ਸੀ ਪ੍ਰੋਟੈਸਟ, ਅੱਜ ਵੀ ਹੋਇਆ। ਬੰਬੇ ਜਿੱਥੇ ਕਿ ਮਤਲਬ ਆਸ ਸੀਗੀ, ਕਿਉਂਕਿ ਸਰਕਾਰ ਨੂੰ ਵੀ ਆਸ ਸੀ ਕਿ 25,000 ਦਾ ਕੱਟ ਹੋ ਜਾਊਗਾ, ਪਰ ਸਰਕਾਰ ਕਹਿ ਰਹੀ ਹੈ ਕਿ ਸਾਡੇ ਆਸ ਤੋਂ ਵੱਧ, ਮਤਲਬ ਪੁਲਿਸ ਦੀ, ਬੰਬੇ ਪੁਲਿਸ ਦਾ ਕਹਿਣਾ ਕਿ ਉਹ 50,000 ਹੋਇਆ, ਲੇਕਿਨ ਜਿਹੜੇ ਦੱਸਣ ਵਾਲੇ ਨੇ ਉਹ ਆਮ ਲੋਕ ਨੇ, ਉਹਨਾਂ ਦੀ ਗਿਣਤੀ 2,00,000 ਤੱਕ ਵੀ ਦੱਸ ਰਹੇ ਨੇ। ਜਿੰਨੀ ਮਤਲਬ ਵੱਡੀ ਗਿਣਤੀ ਵਿੱਚ ਉੱਥੇ ਇਕੱਠ ਹੋਇਆ, ਉਹਨੂੰ ਦੇਖ ਕੇ ਜਿਹੜੇ ਹੈਗੇ ਆ ਸਾਰਿਆਂ ਨੇ ਅੱਖਾਂ ਅੱਡੀਆਂ ਰਹਿ ਗਈਆਂ। ਇਸੇ ਢੰਗ ਨਾਲ ਜਿਹੜਾ ਹੈਗਾ ਕੇਰਲ ਦੇ ਵਿੱਚ ਬਹੁਤ ਵੱਡਾ ਲਾਮਿਸਾਲ ਜਿਹੜਾ ਹੈਗਾ ਇਕੱਠ ਹੋਇਆ, ਇਸੇ ਢੰਗ ਨਾਲ ਤਮਿਲਨਾਡੂ ਦੇ ਵਿੱਚ ਹੋਇਆ, ਨਾਰਥ ਈਸਟ ਵਿੱਚ ਹੋ ਰਹੇ ਨੇ, ਮਤਲਬ ਪੂਰੇ ਮੁਲਕ ਨੇ ਨਾ ਇੱਕ ਆਵਾਜ਼ ਬੁਲੰਦ ਕੀਤੀ ਹੈ ਕਿ ਅਸੀਂ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਵੰਡ ਪਾਊ ਜਿਹੜੀ ਸਿਆਸਤਦਾਨਾਂ ਦੀ ਸਿਆਸਤ, ਇਹਦੇ ਨਾਲ ਸਹਿਮਤ ਨਹੀਂ ਹੈਗੇ। ਤੇ ਉਹਦੇ ਲਈ ਇਤਿਹਾਸਕ ਦਿਨ ਇਹੀ ਸੀਗਾ, ਰਾਮ ਪ੍ਰਸ਼ਾਦ ਬਿਸਮਿਲ ਤੇ ਅਸ਼ਫਾਕ ਉੱਲਾ ਖਾਂ ਦਾ ਜਿਹੜਾ ਸ਼ਹੀਦੀ ਦਿਨ ਸੀਗਾ, ਜਿਹਨਾਂ ਦੇ ਆਖਰੀ ਬੋਲ ਇਹੀ ਸੀਗੇ ਕਿ ਜੇਕਰ ਹਿੰਦੁਸਤਾਨੀ ਲੋਕ ਜਿਹੜੇ ਹੈਗੇ ਆ ਸਾਡੀ ਸ਼ਹੀਦੀ ਦਾ ਰਤਾ ਵੀ ਮੁੱਲ ਪਾਉਣਾ ਚਾਹੁੰਦੇ ਨੇ ਤਾਂ ਉਹ ਆਪਸ ਵਿੱਚ ਧਰਮ ਦੇ ਨਾਂ ਤੇ ਨਹੀਂ ਲੜਨਗੇ।
ਜੀ ਸ਼ਿਵਿੰਦਰ ਜੀ, ਇੱਕ ਗੱਲ ਹੋਰ ਦੱਸੋ, ਬਈ ਇਹ ਚਾਲਾਂ ਤਾਂ ਬੀਜੇਪੀ ਚੱਲ ਰਹੀ ਆ, ਆਰਐਸਐਸ ਚੱਲ ਰਿਹਾ, ਪਰ ਹੈਰਾਨੀ ਦੀ ਗੱਲ ਆ ਤੇ ਖੁਸ਼ੀ ਤੇ ਤਸੱਲੀ ਦੀ ਗੱਲ ਆ ਬਈ ਹਿੰਦੂ ਭਾਈਚਾਰੇ ਦਾ ਜਿਹੜਾ ਸਿਆਣਾ ਹਿੱਸਾ, ਸੂਝਵਾਨ ਹਿੱਸਾ, ਜਿਹਨੂੰ ਆਲੇ ਦੁਆਲੇ ਬਾਰੇ ਸਾਰਾ ਕੁਝ ਪਤਾ, ਉਹ ਆਮ ਲੋਕਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਆ ਕੇ ਖੜਿਆ, ਪਰ ਜਿਹੜੇ ਕੱਟੜ ਲੋਕ ਨੇ ਉਹ ਅਜੇ ਵੀ ਉਹ ਮੋਦੀ ਦੀ ਜੈ ਜੈਕਾਰ ਕਰ ਰਹੇ ਨੇ।
ਦੇਖੋ, ਮੈਨੂੰ ਲੱਗਦਾ ਨਾ ਹਿੰਦੂ ਭਾਈਚਾਰੇ ਦੇ ਲਈ ਇੱਕ ਬਹੁਤ ਵੱਡੀ ਇਮਤਿਹਾਨ ਦੀ ਵੀ ਘੜੀ ਸੀ, ਉਹਦਾ ਕਾਰਨ ਇਹ ਸੀਗਾ ਕਿ ਇਹ ਹੁਣ ਜਿੱਦਾਂ ਪੂਰੀ ਕਮਿਊਨਿਟੀ ਦਾ ਮਾਇੰਡ ਵਾਸ਼ ਕਰਨ ਲੱਗਿਆ ਨਾ, ਇਹ ਦਿਖਾਉਣ ਲੱਗਿਆ ਕਿ ਤੁਹਾਡਾ ਜਿਹੜਾ ਹਿੰਦੂ ਤੁਹਾਡਾ ਦੁਸ਼ਮਣ ਮੁਸਲਮਾਨ ਨੇ, ਜੇ ਮਤਲਬ ਇਹ ਰਹੇ ਤਾਂ ਤੁਹਾਡਾ ਆਹ ਹੋ ਜਾਊਗਾ, ਤੁਹਾਡਾ ਇਹ ਨੁਕਸਾਨ ਹੋ ਜਾਊਗਾ, ਮਤਲਬ ਜਿੰਨੀਆਂ ਵੀ ਕਹਾਵਤਾਂ ਉਹ ਮੁਸਲਮਾਨ ਭਾਈਚਾਰੇ ਦੇ ਉਲਟ ਕੱਢੀਆਂ ਗਈਆਂ, ਜੇ ਚਾਹੇ ਉਹ ਲਵ ਜਿਹਾਦ ਦਾ ਬਣਾ ਦਿੱਤਾ, ਕਦੇ ਕੁਛ ਬਣਾ ਦਿੱਤਾ, ਕਦੇ ਕੁਛ, ਇਹ ਬਿਲਕੁਲ ਉਸੇ ਤਰ੍ਹਾਂ ਦੀ ਹਾਲਤ ਹੈ ਚੰਦੀ। ਜੇ ਕਿਸੇ ਦੀ ਉਮਰ 40 ਸਾਲ ਦੀ ਹੈਗੀ ਹੈ ਨਾ, ਉਹਨੇ ਦੇਖਿਆ ਹੋਣਾ ਕਿ 80ਵਿਆਂ ਦੇ ਵਿੱਚ ਜਿਹੜਾ ਸਿੱਖਾਂ ਦੀ ਕੀ ਹਾਲਤ ਹੋਈ ਸੀਗੀ, ਮਤਲਬ ਜਿਹੜੇ ਸਿੱਖਾਂ ਦੇ ਉੱਤੇ ਕੋਈ ਬੰਦਾ ਮਾਣ ਕਰਦਾ ਹੁੰਦਾ ਸੀ ਨਾ ਕਿ ਇਹ ਜੇ ਬੱਸ ਵਿੱਚ ਆ ਤਾਂ ਮੈਨੂੰ ਡਰ ਦੀ ਲੋੜ ਨਹੀਂ ਹੈਗੀ, ਉਹੀ ਸਿੱਖਾਂ ਨੂੰ ਇੱਕ ਜਿਹੜਾ ਖੌਫਨਾਕ ਬਣਾ ਕੇ ਰੱਖ ਦਿੱਤਾ ਸੀਗਾ, ਉਹ ਸਾਰਾ ਕੁਝ ਇਹੀ ਫੋਰਸ ਸੀਗੀਆਂ ਜਿਹੜੀਆਂ ਕਰਨ ਵਾਲੀਆਂ ਕੱਟੜਵਾਦੀ ਫੋਰਸ। ਫਰਕ ਇਹ ਸੀ ਕਿ ਉਦੋਂ ਸੱਤਾ ਦੇ ਵਿੱਚ ਕਾਂਗਰਸੀ ਸੀਗੇ, ਲੇਕਿਨ ਕਾਂਗਰਸੀਆਂ ਦੇ ਨਾਲ ਨਾਲ ਉਹਨਾਂ ਦੀ ਪਿੱਠ ਉੱਤੇ ਇਹੀ ਸੰਘੀ ਸੀਗੇ, ਉਹੀ ਸੰਘੀ ਜਿਹੜੇ ਉਹਨਾਂ ਦਿਨਾਂ ਵਿੱਚ ਇੰਦਰਾ ਗਾਂਧੀ ਨੂੰ ਜਿਹੜੀਆਂ ਸਲਾਮਾਂ ਭੇਟ ਕਰਦੇ ਸੀਗੇ, ਰਾਜੀਵ ਗਾਂਧੀ ਦੇ ਸੋਹਲੇ ਗਾਉਂਦੇ ਸੀਗੇ, ਅੱਜ ਉਹੀ ਸੰਘੀ ਜਿਹੜਾ ਮੋਦੀ ਦੀ ਜਿਹੜੀ ਹੈਗੀ ਆ ਪਿੱਠ ਉੱਤੇ ਹੈਗੇ ਨੇ। ਉਦੋਂ ਘੱਟ ਗਿਣਤੀ ਜਿਹੜੀ ਟਾਰਗੇਟ ਤੇ ਸਿੱਖ ਸੀਗੀ ਤੇ ਹੁਣ ਘੱਟ ਗਿਣਤੀ ਜਿਹੜੀ ਹੈਗੀ ਆ ਮੁਸਲਮਾਨ ਹੈਗੀ ਆ, ਤੇ ਇਹ ਸਾਰਾ ਕੁਛ ਜਿਹੜਾ ਕਰਨ ਦੇ ਬਾਵਜੂਦ ਅੱਜ ਜਿਹੜੇ ਹਿੰਦੂ ਭਾਈਚਾਰੇ ਲਈ ਇਮਤਿਹਾਨ ਦੀ ਇਹ ਘੜੀ ਸੀਗੀ ਕਿ ਇੱਕ ਤਾਂ ਕੱਲ ਇੱਕ ਵਿਦਵਾਨ ਨੇ ਕਿਹਾ ਸੀਗਾ ਕਿ ਦੇਖੋ ਹਿੰਦੂ ਭਾਈਚਾਰੇ, ਹਿੰਦੂ ਉਹ ਵਿਦਵਾਨ ਵੀ ਆਪਣੇ ਆਪ ਨੂੰ ਹਿੰਦੂ ਕਹਿੰਦਾ ਸੀਗਾ, ਭਾਵੇਂ ਕਿ ਉਹ ਉਂਝ ਧਾਰਮਿਕ ਬਲਗਣਾ ਤੋਂ ਉੱਚਾ ਸੀਗਾ, ਉਹਦਾ ਕਹਿਣਾ ਸੀਗਾ ਕਿ 47 ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਮੁਸਲਮਾਨਾਂ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਨਹੀਂ ਜਾਵਾਂਗੇ, ਠੀਕ ਹੈ, ਅਸੀਂ ਉਹਨਾਂ ਨੇ ਮਤਲਬ ਇੰਡੀਆ ਚੁਣਿਆ ਸੀਗਾ ਪਾਕਿਸਤਾਨ ਨਾਲ ਜਾਣ ਨਾਲੋਂ। ਅੱਜ ਜੇ ਉਦੋਂ 47 ਚ ਮੁਸਲਮਾਨਾਂ ਨੇ ਚੁਣਿਆ ਸੀ ਨਾ ਕਿ ਅਸੀਂ ਇੰਡੀਆ ਚ ਰਹਾਂਗੇ ਤਾਂ ਅੱਜ ਹਿੰਦੂਆਂ ਨੂੰ ਜਵਾਬ ਦੇਣਾ ਪਏਗਾ ਕਿ ਅਸੀਂ ਵੀ ਇਸ ਹਿੰਦੂਤਵ ਨੂੰ ਜਿਹੜਾ ਹੈਗਾ ਕਬੂਲ ਨਹੀਂ ਕਰਦੇ। ਉਹ ਬਹੁਤ ਸਾਰੇ ਜਿਹੜੇ ਸੁਚੇਤ ਹਿੰਦੂ ਭਾਈਚਾਰੇ ਨੇ ਦਿੱਤਾ ਹੈਗਾ, ਕਿਉਂਕਿ ਤੁਸੀਂ ਦੇਖੋ ਨਾ ਇੱਕ ਤਾਂ ਤੁਹਾਡੇ ਦਿਮਾਗਾਂ ਵਿੱਚ ਫਤੂਰ ਭਰਿਆ ਜਾਂਦਾ ਹੋਵੇ, ਉਹ ਫਤੂਰ ਦੇ ਬਾਵਜੂਦ ਵੀ ਜੇ ਕੋਈ ਬੰਦਾ ਜਿਹੜਾ ਆ ਕੇ ਕਹੇ ਕਿ ਅਸੀਂ ਇਹ ਫਤੂਰ ਚੋਂ ਬਾਹਰ ਨਿਕਲਦੇ ਹਾਂ ਤਾਂ ਇਹਨੂੰ ਐਪਰੀਸ਼ੀਏਟ ਕਰਨਾ ਬਣਦਾ ਤੁਸੀਂ ਇਹ, ਕਿਉਂਕਿ ਸਰਕਾਰ ਲਗਾਤਾਰ ਇੱਕ ਬਕਵਾਸ ਕਰ ਰਹੀ ਹੈ ਕਿ ਦੇਖੋ ਇਹ ਬਿੱਲ ਦਾ ਵਿਰੋਧ ਸਿਰਫ ਤੇ ਸਿਰਫ ਮੁਸਲਮਾਨ ਕਰ ਰਹੇ ਆ, ਜੋ ਕਿ ਬਿਲਕੁਲ ਗਲਤ ਹੈ। ਉਹਦੇ ਵਿੱਚ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਸਿੱਖ ਭਾਈਚਾਰੇ ਦਾ ਵਿਰੋਧ ਕਰ ਰਿਹਾ, ਵਿਦੇਸ਼ਾਂ ਵਿੱਚ ਕਰ ਰਿਹਾ, ਦੇਸ਼ ਦੇ ਵਿੱਚ ਕਰ ਰਿਹਾ, ਤੇ ਇੱਥੋਂ ਤੱਕ ਕਿ ਸਿੱਖ ਜਿਹੜੇ ਹੈਗੇ ਨੇ ਸਿੱਖ ਭਾਈਚਾਰੇ ਦੇ ਲੋਕ ਉੱਥੇ ਦਿੱਲੀ ਜਾ ਕੇ ਜਿਹੜੇ ਹੈਗੇ ਆ ਅੰਦੋਲਨ ਕਰ ਰਹੇ, ਨਿਆਣਿਆਂ ਨੂੰ ਚਾਹ ਤੱਕ ਪਿਲਾ ਰਹੇ ਨੇ, ਰੋਟੀ ਖਵਾ ਰਹੇ ਹੈਗੇ ਨੇ, ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਇਸ ਤਰ੍ਹਾਂ ਹਿੰਦੂ ਭਾਈਚਾਰੇ ਦੇ ਵਿੱਚ ਦੇਖੋ, ਤੁਸੀਂ ਦੇਖੋ ਹੁਣ ਕਿ ਹਿਮਾਚਲ ਪ੍ਰਦੇਸ਼ ਵਿੱਚ ਜਿਹੜੇ ਵਿਰੋਧ ਹੋ ਰਹੇ ਹੈਗੇ ਨੇ, ਉਹਦੇ ਉਹਦੇ ਵਿੱਚ ਸਾਰੇ ਨੌਨ ਮੁਸਲਿਮ ਨੇ, ਹਿੰਦੂ ਭਾਈਚਾਰੇ ਦੇ ਲੋਕ ਨੇ। ਹਰਿਆਣੇ ਦੇ ਵਿੱਚ ਅੱਜ ਕੁਰਕਸ਼ੇਤਰ ਵਿੱਚ ਹੋ ਕੇ ਹਟਿਆ ਵਾ, ਉਹਦੇ ਵਿੱਚ ਕੋਈ ਇੱਕ ਵੀ ਜਿਹੜਾ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਨਹੀਂ ਸੀਗਾ ਬੰਦਾ। ਇਸੇ ਢੰਗ ਨਾਲ ਜੇ ਅਸੀਂ ਗੱਲ ਕਰੀਏ ਬੰਬੇ ਦੇ ਵਿੱਚ ਹੋ ਕੇ ਹਟਿਆ, ਯੂਪੀ ਚ ਹੋ ਕੇ ਹਟਿਆ, ਉਹਦੇ ਵਿੱਚ ਵੀ ਮੁਸਲਮਾਨ ਭਾਈਚਾਰੇ ਤੋਂ ਬਿਨਾਂ ਘੱਟ ਗਿਣਤੀ ਭਾਈਚਾਰਿਆਂ ਦੇ ਲਿਬਰਲ ਕਹਾਉਣ ਵਾਲੇ, ਪ੍ਰੋਗਰੈਸਿਵ ਕਹਾਉਣ ਵਾਲੇ, ਲੈਫਟ, ਇਹ ਸਾਰੇ ਜਿਹੜੇ ਲੋਕ ਸ਼ਾਮਲ ਸੀਗੇ। ਇਹਦਾ ਮਤਲਬ ਜਿਹੜੀ ਧਾਰਨਾ ਵਾ ਨਾ ਸਰਕਾਰ ਦੀ, ਵੀ ਹੁਣ ਜਿਵੇਂ ਤੁਸੀਂ ਦੇਖੋ ਕਿ ਸਰਕਾਰ ਲੜਾਉਣ ਦਾ ਕੰਮ ਕਿਵੇਂ ਕਰ ਰਹੀ ਹੈ, ਪ੍ਰਧਾਨ ਮੰਤਰੀ ਦੀ ਪੋਸਟ ਬੜੀ ਜ਼ਿੰਮੇਵਾਰੀ ਵਾਲੀ ਹੁੰਦੀ ਆ। ਉਹ ਕਹਿ ਰਿਹਾ ਹੈਗਾ ਪਰਸੋਂ, ਕਹਿ ਰਿਹਾ ਕਿ ਜਿਹੜੇ ਦੰਗਾਕਾਰੀ ਨੇ ਉਹ ਕੱਪੜਿਆਂ ਤੋਂ ਪਛਾਣੇ ਜਾਂਦੇ, ਸਿੱਧੀ ਜੀ ਗੱਲ ਹੈ। ਇਹਦਾ ਮਤਲਬ ਉਹ ਕਿਹਨੂੰ ਕਹਿ ਰਿਹਾ ਹੈਗਾ, ਉਹ ਮੁਸਲਮਾਨ ਭਾਈਚਾਰੇ ਨੂੰ ਕਹਿ ਰਿਹਾ। ਤੇ ਹਿੰਦੂ ਭਾਈਚਾਰੇ ਦੀਆਂ ਕਈ ਔਰਤਾਂ ਨੇ ਨਾ ਮੁਸਲਿਮ ਕੱਪੜੇ ਪਹਿਨ ਕੇ ਇਹ ਦਿਖਾਇਆ ਕਿ ਦੇਖ ਭਾਈ ਮੋਦੀ ਸਾਹਿਬ ਕੱਪੜੇ ਸਾਡੇ ਮੁਸਲਮਾਨ ਪਾ ਲਏ, ਪਰ ਅਸੀਂ ਹਿੰਦੂ ਹਾਂ, ਸਾਨੂੰ ਸਾਡੇ ਕੱਪੜਿਆਂ ਤੋਂ ਪਛਾਣ ਕੇ ਦੱਸ। ਮਤਲਬ ਉਹਨੂੰ ਬਿਆਨ ਕੀਤੇ ਹੈਗੇ ਨੇ। ਇਹ ਜਿਹੜੀ ਚੀਜ਼ ਹੈਗੀ ਆ ਹਿੰਦੁਸਤਾਨ ਦਾ ਨੌਜਵਾਨ ਕਰ ਰਿਹਾ, ਤਾਂ ਇੱਕ ਗੱਲ ਤਾਂ ਸਾਫ਼ ਹੈ ਚਰਨਜੀਤ ਕਿ ਸਾਡਾ ਜਿਹੜਾ ਭਾਰਤ ਦਾ ਨੌਜਵਾਨ ਹੈ ਤੇ ਸਾਡਾ ਜਿਹੜਾ ਯੂਥ ਹੈ, ਉਹ ਮਤਲਬ ਜਿਹੜੀ ਫਿਰਕੂ ਸਿਆਸਤ ਹੈ ਨਾ ਉਹਨੂੰ ਪੱਠੇ ਨਹੀਂ ਪਾਉਂਦਾ, ਉਹਨੇ ਇਹਨੂੰ ਨਕਾਰ ਕੇ ਹੋ ਮਾਰ ਦਿੱਤਾ। ਤੁਸੀਂ ਨੌਜਵਾਨੀ ਨੂੰ ਜਿਹੜਾ ਹੈਗਾ ਮੰਦਰਾਂ ਮਸਜਿਦਾਂ ਦੇ ਮੁੱਦਿਆਂ ਚ ਉਲਝਾ ਕੇ ਜਿਹੜਾ ਹੈਗਾ ਆਪਣੀ ਹੱਟੀ ਨਹੀਂ ਤੋੜ ਸਕਦੇ। ਇਹ ਮੈਨੂੰ ਲੱਗਦਾ ਸਭ ਤੋਂ ਸਿਆਣੀ ਜਿਹੜੀ ਸਾਡੀ ਜਿਹੜੀ ਸੋ ਕਾਲਡ ਲੀਡਰਸ਼ਿਪ ਆ ਨਾ, ਇਹਦੇ ਨਾਲੋਂ ਵੀ ਕਿਤੇ ਸਟੈਪ ਅੱਗੇ ਜਿਹੜੀ ਹੈਗੀ ਆ ਨੌਜਵਾਨੀ ਤੇ ਸਾਡੀ ਸਟੂਡੈਂਟ ਪੋਲੀਟਿਕਸ ਪਹੁੰਚੀ ਹੋਈ ਆ। ਇਹ ਅੱਜ ਦੀ ਘੜੀ ਚ ਓਨੀ ਹੀ ਜਿਹੜੀ ਹੈਗੀ ਆ ਲਾਹੇਵੰਦ ਲੱਗ ਰਹੀ ਹੈ, ਜਿਵੇਂ ਕਦੇ ਸਾਨੂੰ ਲੱਗਦਾ ਹੁੰਦਾ ਸੀਗਾ ਕਿ ਐਮਰਜੈਂਸੀ ਦੇ ਵੇਲੇ ਨੌਜਵਾਨੀ ਨੇ ਬਹੁਤ ਵੱਡੀ ਹੁੰਕਾਰ ਭਰੀ ਸੀਗੀ। ਉਸੇ ਤਰ੍ਹਾਂ ਦੀ ਹੁੰਗਾਰ ਜਿਹੜੀ ਹੈਗੀ ਆ ਨੌਜਵਾਨੀ ਜਿਹੜੀ ਹੈਗੀ ਆ ਹੁਣ ਭਰ ਰਹੀ ਹੈਗੀ ਆ। ਉਹਨੇ ਮਤਲਬ ਇਹ ਦਿਖਾ ਦਿੱਤਾ ਕਿ ਜਿਹੜੇ ਲੋਕ ਜਿਹੜੇ ਸਾਨੂੰ ਧਰਮਾਂ ਦੇ ਨਾਂ ਤੇ ਲੜਾਉਂਦੇ ਹੈਗੇ ਨੇ ਤੇ ਸਾਨੂੰ ਜਿਹੜਾ ਹੈਗਾ ਪਾੜਾ ਪਾਉਂਦੇ ਨੇ, ਅਸੀਂ ਉਸ ਉਹਨਾਂ ਲੀਡਰਾਂ ਦੇ ਮੂੰਹ ਦੇ ਉੱਤੇ ਤਮਾਚਾ ਮਾਰਾਂਗੇ ਜੀ।
ਬੜੀ ਚੰਗੀ ਖਬਰ ਆ ਜੀ, ਬੜੀ ਚੰਗੀ ਗੱਲ ਆ। ਕਾਸ਼ ਸਾਡੇ ਵਿਦੇਸ਼ਾਂ 'ਚ ਬੈਠੇ ਹੋਏ ਕੁਝ ਮੀਡੀਆ ਵਾਲੇ ਤੇ ਕੁਝ ਲੋਕ ਨੇ ਜਿਹੜੇ ਕੱਟੜ ਫਿਰਕਾ ਪਰ ਸੋਚ ਵਾਲੇ ਨੇ ਉਹ ਕੁਝ ਸਿੱਖ ਸਕਣ। ਕੋਈ ਵੇਲਾ ਸੀ ਸ਼ਿਵਿੰਦਰ ਜੀ ਜਦੋਂ ਬਾਹਰ ਵਿਦੇਸ਼ਾਂ ਦੇ ਵਿੱਚ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਕੇ ਬੰਦਾ ਜਦੋਂ ਸਿਆਣਾ ਹੁੰਦਾ ਸੀ ਤੇ ਉਹ ਫਿਰ ਆਪਦੇ ਦੇਸ਼ ਦੇ ਵਿੱਚ ਗੱਲਾਂ ਜਾ ਕੇ ਦੱਸਦਾ ਹੁੰਦਾ ਸੀ, ਮੈਂ ਉਹ ਵਿਦੇਸ਼ ਦੀ ਧਰਤੀ 'ਤੇ ਆਇਆ ਜਿੱਥੇ ਧਰਮ, ਰੰਗ, ਜਾਤ ਪਾਤ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ, ਨਾਂ ਨਿਸ਼ਾਨ ਨਹੀਂ ਹੈ। ਪਰ ਹੈਰਾਨੀ ਦੀ ਗੱਲ ਆ ਜੀ, ਹੁਣ ਸਾਡੇ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਲੋਕ ਧਰਮਾਂ ਦੇ ਨਾਂ 'ਤੇ ਵੰਡੇ ਹੋਏ ਨੇ। ਮੈਨੂੰ ਕਿਤੇ ਕਿਤੇ ਲੱਗਣ ਲੱਗ ਜਾਂਦਾ ਵੀ ਇੱਥੇ ਲੋਕ ਮਾਨਸਿਕ ਤੌਰ 'ਤੇ ਅੱਗੇ ਵੱਧ ਰਹੇ ਨੇ, ਨੌਜਵਾਨ ਨੇ ਜਿਹੜੇ, ਸਾਡੇ ਜਿਹੜੇ ਲੋਕ ਅੱਧ ਖੜ ਉਮਰ ਦੇ ਇੱਥੇ ਆਏ ਹੋਏ ਨੇ ਉਹ ਅਜੇ ਵੀ ਹਿੰਦੂ ਮੁਸਲਮਾਨ ਤੇ ਸਿੱਖ ਬੜੇ ਹੋਏ ਨੇ। ਤੇ ਜਦੋਂ
ਉਹਨਾਂ ਦੀ ਇੱਕ ਬੇਸਿਕ ਪ੍ਰੋਬਲਮ ਹੈ, ਉਹਨਾਂ ਦੀ ਬੇਸਿਕ ਇੱਕ ਪ੍ਰੋਬਲਮ ਹੈ ਚਰਨਜੀਤ, ਕਿਉਂਕਿ ਉਹ ਜਦੋਂ ਇੱਥੇ ਪੰਜਾਬ 'ਚ ਆਉਂਦੇ ਨੇ ਮੈਨੂੰ ਮਿਲਦੇ ਨੇ, ਉਹਦਾ ਕਾਰਨ ਪਤਾ ਕੀ ਹੈ? ਕਿਉਂਕਿ ਉਹ ਪੰਜਾਬ ਨੂੰ 40 ਸਾਲ ਪਹਿਲਾਂ ਜਾਂ ਇੰਡੀਆ ਨੂੰ 40 ਸਾਲ ਪਹਿਲਾਂ ਛੱਡ ਕੇ ਆਏ ਸੀਗੇ, ਠੀਕ ਹੈ? ਉਹ ਆਪਣੇ ਤਸਵਰ ਦੇ ਵਿੱਚ 40 ਸਾਲ ਪੁਰਾਣਾ ਹੀ ਇੰਡੀਆ ਤੇ ਪੰਜਾਬ ਦੇਖਦੇ ਨੇ। ਅਸੀਂ ਹੁਣ 40 ਸਾਲ ਪੁਰਾਣੇ ਨਹੀਂ ਹੈਗੇ, ਅਸੀਂ ਅੱਗੇ ਲੰਘ ਚੁੱਕੇ ਹੈਗੇ ਹਾਂ। ਤੇ ਦੂਸਰਾ ਮਸਲਾ ਹੈਗਾ ਕਿ ਇੱਕ ਤਾਂ ਉਹ 40 ਸਾਲ ਪੁਰਾਣਾ ਪੰਜਾਬ ਦੇਖਦੇ ਨੇ, ਉਹ ਜਿਹੜੇ ਬੰਦੇ ਫਿਰ ਕੈਨੇਡਾ ਤੇ ਅਮਰੀਕਾ ਆ ਗਏ, ਖਾਸ ਕਰ ਜੇ ਤੁਹਾਡੇ ਮੁਲਕ ਦੀ ਗੱਲ ਕਰੀਏ ਕੈਨੇਡਾ ਆ ਗਏ, ਉਹਨਾਂ ਨੇ ਉਹਦਾ ਜਿਹੜਾ ਵੱਡਾ ਭਾਈਚਾਰਾ ਨਾ ਤੁਹਾਡਾ ਜਿਹੜਾ, ਉਹਦੇ ਨਾਲ ਕੋਈ ਸਾਂਝ ਨਹੀਂ ਪਾਈ ਹੈਗੀ, ਮਤਲਬ ਉਹਨਾਂ ਦੀ ਕਲਚਰਲੀ ਸਾਂਝ ਹੋ ਗਈ ਉਹ ਪਾਈ ਨਹੀਂ। ਉਹ ਜਿਹੜਾ ਪੰਜਾਬ ਨੂੰ ਬੈਠੇ ਰਹਿੰਦੇ ਨੇ ਉਹ 40 ਸਾਲ ਪੁਰਾਣਾ ਹੋ ਚੁੱਕਾ, ਜਿਹੜਾ ਕਿ ਬਹੁਤ ਅੱਗੇ ਲੰਘ ਚੁੱਕਾ, ਉਹਦੀਆਂ ਪ੍ਰੋਬਲਮ ਵੀ ਅੱਗੇ ਲੰਘ ਚੁੱਕੀ, ਹੁਣ 40 ਸਾਲ ਵਾਲੀਆਂ ਪ੍ਰੋਬਲਮ ਨਹੀਂ ਹੈਗੀਆਂ, ਸਾਡੀਆਂ ਪ੍ਰੋਬਲਮ ਹੋਰ ਨਹੀਂ ਹੈਗੀ ਹੋਰ ਨੇ। ਤੇ ਨਾ ਹੀ ਉਹਨਾਂ ਨੇ ਆਪਣੇ ਜਿਹੜੇ ਉਹ ਮੁਲਕ ਨਾਲ ਸਾਂਝ ਪਾਈ ਹੈ, ਜਿਹੜੇ ਮੁਲਕ ਦੇ ਵਿੱਚ ਉਹ ਅੰਨ ਖਾਂਦੇ ਨੇ, ਉਹਨਾਂ ਨੂੰ ਮੁਹੱਲੇ ਦੀ ਪ੍ਰੋਬਲਮ ਨਹੀਂ ਪਤਾ ਹੋਣੀ। ਮੈਂ ਇਹ ਮਤਲਬ ਕਹਿਣ ਨੂੰ ਤਿਆਰ ਹਾਂ, ਤੁਹਾਡੇ ਜਿਹੜਾ ਹੈਗਾ ਸ਼ਹਿਰ ਦੀ ਕੀ ਪ੍ਰੋਬਲਮ ਉਹ ਨਹੀਂ ਪਤਾ ਹੋਣੀ, ਉਹ ਬਾਦਲ ਟੋੜਾ ਬਾਦਲ ਕੈਪਟਨ ਕਰੀ ਜਾਂਦੇ ਹੋਣਗੇ, ਹਾਲਾਂਕਿ ਉਹ ਸਾਡੀ ਪੋਲੀਟਿਕਸ ਜਿਹੜੀ ਹੋਰ ਤਰ੍ਹਾਂ ਦੀ ਹੋ ਚੁੱਕੀ ਹੈਗੀ, ਉਹ 40 ਸਾਲ ਪੁਰਾਣੀ ਨਹੀਂ ਰਹੀ ਹੈਗੀ। ਸੋ ਇਸ ਕਰਕੇ ਨਾ ਤਾਂ ਉਹ ਕਰਦੇ ਹੈਗੇ ਨੇ ਨਾ ਘਾਟਦੇ ਰਹੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਇੰਡੀਅਨ ਗਵਰਨਮੈਂਟ ਹੈ ਨਾ, ਉਹ ਕਿਵੇਂ ਆਪਣਾ ਜਿਹੜਾ ਹੈਗਾ ਵਾ ਲੋਕਾਂ ਦੇ ਨੂੰ ਜਿਹੜਾ ਹੈਗਾ ਆਪਣੇ ਢੰਗ ਆਪਣਾ ਪ੍ਰੈਸ਼ਰ ਪਾ ਰਹੀ ਹੈ ਉੱਥੇ ਦੇ ਮੀਡੀਆ ਉੱਤੇ, ਉਹਨੂੰ ਆਪਣੇ ਢੰਗ ਨਾਲ ਰੰਗਣ ਦੀ ਕੋਸ਼ਿਸ਼ ਕੀਤੀ ਹੈ, ਤੇ ਸੁੱਖ ਨਾਲ ਮੈਂ ਦੱਸਦਿਆਂ ਕਿ ਉਹ ਆਰਟੀਕਲ ਲਿਖਣ ਵਾਲਾ ਵੀ ਸ਼ਿਵਿੰਦਰ ਸਿੰਘ ਹੀ ਹੈ।
ਬਿਲਕੁਲ ਜੀ, ਸਾਡੇ ਲੋਕ ਸਮਝਦੇ ਨੇ ਜਿਨ੍ਹਾਂ ਨੇ ਕੁਛ ਥੋੜ੍ਹੇ ਬਹੁਤ ਰੁਜ਼ਗਾਰ ਤੋਰ ਲਏ ਨੇ, ਡਾਲਰ ਬਣਾਉਣ ਲੱਗ ਗਏ ਨੇ, ਉਹ ਵਿੰਗੇ ਮੂੰਹ ਨਾਲ ਟੇਢੇ ਤਰੀਕੇ ਨਾਲ ਇੰਗਲਿਸ਼ ਬੋਲਣ ਨੂੰ ਹੀ ਸਮਝਦੇ ਨੇ ਵੀ ਸਾਨੂੰ ਇਸ ਭਾਈਚਾਰੇ ਦੀ ਅਤੇ ਇਸ ਸੱਭਿਆਚਾਰ ਦੀ ਨੌਲੇਜ ਹੋਣ ਲੱਗ ਗਈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਸੱਭਿਆਚਾਰ ਦੇ ਨਾਲ ਜਦੋਂ ਤੰਦਾਂ ਮਜ਼ਬੂਤ ਕਰਨੀਆਂ ਹੁੰਦੀਆਂ, ਅਲੱਗ ਅਲੱਗ ਡਾਇਮੈਂਸ਼ਨਸ ਤੋਂ ਕਦਰਾਂ ਕੀਮਤਾਂ ਨੂੰ ਸਮਝਣਾ ਹੁੰਦਾ ਤਾਂ ਮੂੰਹ ਵਿੰਗਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬੰਦੇ ਨੂੰ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ, ਬੰਦੇ ਕੋਲ ਢੰਗ ਤਰੀਕੇ ਹੁੰਦੇ ਆ, ਬੰਦੇ ਕੋਲ ਨਜ਼ਰੀਆ ਹੁੰਦਾ। ਕਈ ਵਾਰੀ ਤਾਂ ਸ਼ਿਵਿੰਦਰ ਜੀ ਬਿਨਾਂ ਬੋਲੇ ਹੀ ਸਾਨੂੰ ਪਤਾ ਲੱਗ ਜਾਂਦਾ, ਸਾਨੂੰ ਵਿਚਰ ਕੇ ਪਤਾ ਲੱਗ ਜਾਂਦਾ ਵੀ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਵੀ ਇਹ ਕਿਹੋ ਜਿਹਾ। ਉਹ ਬਸ ਦੋ ਸ਼ਬਦ ਇੰਗਲਿਸ਼ ਦੇ ਬੋਲ ਕੇ ਅਤੇ ਸ਼ਬਦ ਸਮਝ ਕੇ ਉਹ ਸਮਝਦੇ ਨੇ ਸਾਨੂੰ ਇੱਥੋਂ ਬਾਰੇ ਨਾ ਸਾਰਾ ਕੁਝ ਪਤਾ ਲੱਗ ਗਿਆ। ਜਦੋਂ ਬੇਸਿਕ ਉਹਨਾਂ ਨੇ ਆਪਣੀ ਸਮਝ ਨਹੀਂ ਛੱਡੀ ਕੱਟੜ ਫਿਰਕਾ ਪ੍ਰਸਤੀ ਦੀ, ਉਹਨਾਂ ਨੂੰ ਇਸ ਸਮਾਜ ਬਾਰੇ ਕੀ ਪਤਾ ਲੱਗਣਾ ਫਿਰ।
ਨਾਲੇ ਉਰੇ ਆ ਕੇ ਚਰਨਜੀ ਤੇ ਸਾਨੂੰ ਮਤਾ ਦਿੰਦੇ ਨੇ ਕਿ ਤੁਸੀਂ ਏਦਾਂ ਦੇ ਬਣ ਜਾਓ, ਏਦਾਂ ਦੇ ਮਰ ਜਾਓ, ਹਾਂਜੀ। ਤੇ ਦੂਜੀ ਗੱਲ ਹੈਗੀ ਹੈ ਕਿ ਵਿਚਾਰਿਆਂ ਦਾ ਕਈ ਵਾਰ ਤਰਸ ਹੁੰਦਾ, ਹੁਣ ਕਾਰਨ ਕੀ ਹੈਗਾ? ਉਹਦਾ ਕਾਰਨ ਇਹੀ ਹੈ ਕਿ ਕਮਿਊਨੀਕੇਸ਼ਨ ਟੁੱਟਿਆ ਹੋਇਆ ਵਾ। ਇੱਕ ਤਾਂ ਪੰਜਾਬ ਉਹਨਾਂ ਦੇ ਲਈ ਉਹੀ ਬਹੁਤ ਪੁਰਾਣਾ ਹੈਗਾ ਵਾ, ਉਰੇ ਆ ਕੇ ਉਰੇ ਦੇ ਕਲਚਰ ਨਾਲ ਉਸ ਤਰ੍ਹਾਂ ਦੀ ਸਾਂਝ ਪਈ ਨਹੀਂ ਹੈਗੀ। ਉਹਦੇ ਕਈ ਸਾਰੇ ਕਾਰਨ ਹੋ ਸਕਦੇ। ਇਸੇ ਤਰ੍ਹਾਂ ਸਾਡੇ ਪੰਜਾਬੀ ਭਾਈਚਾਰੇ ਦੀ ਨਾ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਤੁਸੀਂ ਦੇਖੋ ਜੇ ਕੋਈ ਕਲਚਰ ਪਛਾਣਿਆ ਜਾਂਦਾ ਨਾ, ਉਹ ਐਂ ਪਛਾਣਿਆ ਜਾਂਦਾ ਵੀ ਮੰਨ ਲਓ ਕਿ ਕੋਈ ਪ੍ਰਵਾਸੀ ਹੈ, ਉਹ ਪੰਜਾਬ ਆ ਗਿਆ, ਉਹਦਾ ਹੁਣ ਪ੍ਰਾਥਮਿਕਤਾ ਕੀ ਰਹਿੰਦੀ ਹੈ? ਉਹਦੀ ਪਹਿਲ ਕੀ ਰਹਿੰਦੀ ਹੈ? ਉਹਦੀ ਪਹਿਲ ਰਹਿੰਦੀ ਆ ਖੇਡ ਮੇਲੇ ਕਰਾ ਲਓ, ਕਬੱਡੀ ਦੇ ਮੈਚ ਕਰਾ ਲਓ, ਗੁਰਦੁਆਰੇ ਵਿੱਚ ਲੰਗਰ ਲਗਾ ਦਿਓ, ਉੱਥੇ ਜਾ ਕੇ ਪੈਸੇ ਦਾਨ ਕਰ ਲਓ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇੱਥੋਂ ਤੋਂ ਪਤਾ ਲੱਗਦਾ ਕਿ ਤੁਸੀਂ ਸੱਭਿਆਚਾਰਕ ਤੌਰ ਤੇ ਕਿੰਨੇ ਕੁ ਅਮੀਰ ਹੋ ਚੁੱਕੇ ਹੋ। ਬਈ ਕਬੱਡੀ ਦੇ ਮੈਚ ਕਰਨੇ, ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਪੱਥਰ ਲਾ ਦੇਣੇ, ਇਹ ਤਾਂ ਮਤਲਬ ਇੱਥੋਂ ਇਹ ਹੈਗਾ ਕਿ ਤੁਹਾਡੀ ਜਿਹੜੀ ਜ਼ਿਹਨੀਅਤ ਦਾ ਵਿਕਾਸ ਨਹੀਂ ਹੋਇਆ। ਜਾਂ ਤਾਂ ਉੱਥੇ ਆ ਕੇ ਕੁਛ ਇਹੋ ਜਿਹਾ ਕੀਤਾ ਜਾਵੇ ਜਿਹੜਾ ਕਲਚਰਲੀ ਕੁਛ ਏਦਾਂ ਦਾ ਕੀਤਾ ਜਾਵੇ ਕਿ ਸਾਨੂੰ ਲੱਗੇ ਕਿ ਯਾਰ ਇਹ ਤਾਂ ਡਿਵੈਲਪ ਹੋਣ ਵਾਲਾ ਕੰਮ ਸੀ। ਤਾਂ ਉਹੀ ਜਿਹੜੀਆਂ ਸਮੰਤੀ ਕਿਸਮ ਦੀਆਂ ਖੇਡਾਂ ਤੁਸੀਂ ਕਰਾ ਰਹੇ ਹੈਗੇ ਹੋ, ਉਸੇ ਤਰ੍ਹਾਂ ਦੇ ਜਿਹੜੇ ਹੈਗੇ ਪੂਜਾ ਪਾਠ ਵਾਲੇ ਚੱਕਰਾਂ 'ਚ ਪਏ ਹੋਏ ਹੋ, ਜਿਹਦੇ ਵਿੱਚੋਂ ਹੁਣ ਅੱਜ ਕੱਲ੍ਹ ਦੀ ਯੂਥ ਥੋੜ੍ਹਾ ਨਿਕਲ ਰਹੀ ਹੈਗੀ ਆ, ਇਹਦਾ ਮਤਲਬ ਕਲਚਰਲੀ ਤੁਸੀਂ ਉੱਥੇ ਦੇ ਕਲਚਰ, ਸਗੋਂ ਕੈਨੇਡਾ ਦਾ ਕਲਚਰ ਇੱਦਾਂ ਦਾ ਮੇਨਸਟ੍ਰੀਮ ਨਹੀਂ ਹੋਏਗਾ ਇੱਦਾਂ ਦਾ ਜਿੱਦਾਂ ਤੁਸੀਂ ਆ ਕੇ ਉਰੇ ਆ ਕੇ ਕਰਨ ਲੱਗੇ ਹੋਏ ਹੋ। ਇਹਦਾ ਮਤਲਬ ਇਹ ਹੈਗਾ, ਮੈਂ ਹੁਣ ਕਈਆਂ ਨੂੰ ਪੁੱਛਦਾ ਹੁੰਦਾ ਕਿ ਚੰਗਾ ਬਈ ਜੇ ਤੁਸੀਂ ਤਰਕਸ਼ੀਲ ਹੋ, ਮੈਂ ਹੁਣ ਤਰਕਸ਼ੀਲਾਂ ਨਾਲ ਵੀ ਕਹਿੰਦਾ ਹੁੰਦਾ ਕਿ ਤੁਸੀਂ ਜੇਮਸ ਰਾਂਡੀ ਨੂੰ ਜਾਣਦੇ ਹੋ, ਉਹ ਕਹਿੰਦੇ ਨਹੀਂ। ਪਰ ਤੁਹਾਡੇ ਅਮਰੀਕਾ ਕੈਨੇਡਾ ਦੇ ਵਿੱਚ ਕੋਈ ਜਿਹੜੀਆਂ ਹੈਗੀਆਂ ਆਰਗਨਾਈਜੇਸ਼ਨ ਨੇ ਇੱਦਾਂ ਦੀ, ਉਹਨਾਂ ਨਾਲ ਕਦੇ ਥੋੜ੍ਹਾ ਸੰਵਾਦ ਹੋਇਆ? ਉਹ ਕਈ ਵਾਰ ਮੈਨੂੰ ਕਹਿੰਦੇ ਵੀ ਅਸੀਂ ਪੁੱਛ ਨਾ ਅਮਰੀਕਾ ਵਿੱਚ ਵੀ ਭੂਤਾਂ ਕੱਢਦੇ ਹਾਂ। ਮੈਂ ਕਿਹਾ ਜਿਹੜਾ ਅਮਰੀਕਾ 'ਚ ਹੁਣ ਗੋਰਿਆਂ 'ਚ ਵੀ ਆਉਂਦੀਆਂ ਨੇ ਭੂਤਾਂ, ਕਹਿੰਦੇ ਨਹੀਂ ਸਾਡੇ ਭਾਈਚਾਰੇ 'ਚ ਹੀ ਆਉਂਦੀਆਂ ਨੇ। ਫਿਰ ਇੱਦਾਂ ਦੇ ਧਾਰਮਿਕ ਬੰਦੇ ਮਿਲ ਜਾਂਦੇ ਉਹਨਾਂ ਨੂੰ, ਕਈ ਵਾਰ ਪੁੱਛੀਦਾ ਤੁਸੀਂ ਕ੍ਰਿਸਚਨ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਕਦੇ ਡਾਇਲੋਗ ਹੋਇਆ ਤੁਹਾਡੇ ਧਰਮ ਦਾ ਤੇ ਉਹਨਾਂ ਦੇ ਧਰਮ ਦਾ? ਕਹਿੰਦੇ ਨਾ ਜੀ, ਅਸੀਂ ਤਾਂ ਆਪਣੇ ਗੁਰਦੁਆਰੇ ਤੋਂ ਬਾਹਰ ਨਹੀਂ ਨਿਕਲਦੇ ਹੈਗੇ। ਤੇ ਇਸੇ ਤਰ੍ਹਾਂ ਕਈ ਲੈਫਟ ਵਾਲੇ ਆ, ਉਹਨਾਂ ਨੂੰ ਕੋਈ ਪੁੱਛੀਦਾ ਹੈਗਾ ਕਿ ਭਾਈ ਤੁਹਾਡੇ ਜਿਹੜੇ ਇੱਥੇ ਬਹੁਤ ਸਾਰੀਆਂ ਗੈਸ ਪਾਈਪ ਲਾਈਨ ਨੂੰ ਲੈ ਕੇ ਜਿਹੜੇ ਅੰਦੋਲਨ ਚੱਲਦੇ ਨੇ, ਕਦੇ ਤੁਸੀਂ ਅੰਦੋਲਨ ਕੀਤੇ ਨੇ? ਨਾ ਜੀ, ਸਾਲ ਵਿੱਚ ਸਾਡੇ ਅਸੀਂ ਇੰਡੀਆ ਤੋਂ ਕੋਈ ਕਾਮਰੇਡ ਬਣਾ ਲੈਂਦੇ, ਉਹਦਾ ਲੈਕਚਰ ਕਰਾ ਲੈਂਦੇ ਹਾਂ, ਬੱਲੇ ਬੱਲੇ ਹੋ ਜਾਂਦੇ ਹੋ। ਆਹ ਮਤਲਬ ਸਾਡੀ ਮਾਨਸਿਕਤਾ ਚਰਨਜੀਤ, ਜਿਹੜੀ ਮੈਂ ਦੇਖਦਾ ਹੈਗਾ ਘੱਟੋ ਘੱਟ ਤੁਸੀਂ ਘੱਟੋ ਘੱਟ ਦੇਖਦੇ ਹੋ।
ਬਿਲਕੁਲ ਬਿਲਕੁਲ ਠੀਕ ਹੈ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਵਨ ਬਾਈ ਵਨ ਆਪਾਂ ਕਾਲ ਲੈਂਦੇ ਹਾਂ। ਦੋਸਤੋ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ, ਤੇ ਜੇ ਇੱਕ ਗੱਲ ਰਿਪੀਟ ਹੋ ਗਈ ਆ ਪਲੀਜ਼ ਉਹ ਨਾ ਕਰਿਓ, ਕਿਉਂਕਿ ਆਪਣਾ ਸਮਾਂ ਬੜਾ ਕੀਮਤੀ ਹੈ। ਪਹਿਲੀ ਕਾਲ ਤੇ ਚੱਲਦੇ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਨਿੱਘਾ ਸਵਾਗਤ ਤੁਹਾਡਾ, ਤੁਸੀਂ ਔਨ ਦਾ ਏਅਰ ਹੋ ਜੀ। ਨੈਕਸਟ ਕਾਲ। ਹਾਂਜੀ ਵੀਰ ਜੀ, ਤੁਸੀਂ ਔਨ ਦਾ ਏਅਰ ਹੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਤੁਸੀਂ ਔਨ ਦਾ ਏਅਰ ਹੋ। ਲਓ ਜੀ, ਅਸੀਂ ਥਾਪਰ ਸਾਹਿਬ, ਤੁਸੀਂ ਔਨ ਦਾ ਏਅਰ ਹੋ ਜੀ।
ਬਰਾੜ ਸਾਹਿਬ, ਧੰਨਵਾਦ ਜੀ, ਆਵਾਜ਼ ਆ ਰਹੀ?
ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ ਹਾਂਜੀ ਬਰਾੜ ਸਾਹਿਬ, ਧੰਨਵਾਦ ਜੀ, ਧੰਨਵਾਦ। ਸੋ ਸੁਨੇਹਾ ਦੇ ਰਹੀ ਹੈ ਜੀ ਆਪਾਂ ਵਨ ਟੱਚ ਕਮਿਊਨੀਕੇਸ਼ਨ ਦਾ, ਔਰ ਬਹੁਤ ਸਾਰੀਆਂ ਡੀਲ ਸਾਡੇ ਕੋਲ ਲੱਗੀ ਹੋਏ ਨੇ ਜੀ। ਹਾਈ ਸਪੀਡ ਇੰਟਰਨੈਟ ਦੇ ਪਲਾਨ ਜਿਹੜੇ ਨੇ ਸਾਡੇ ਕੋਲ ਇਸ ਵਕਤ, 500 ਦੀ ਸਪੀਡ ਵਾਲਾ ਪਲਾਨ $40 ਵਿੱਚ ਆ ਜੀ, 1000 ਦੀ ਸਪੀਡ ਦੀ ਇੰਟਰਨੈਟ ਅਨਲਿਮਿਟਡ। ਆਪਣੇ ਕੋਲ ਕੇਬਲ $50 ਚ ਪਲਾਨ ਲੱਗਾ ਹੋਇਆ, ਔਰ ਕਿਸੇ ਵੀ ਸੋਚ ਨੇ ਅਗਰ ਹੋਮ ਸਿਕਿਉਰਿਟੀ ਸਿਸਟਮ ਲਾਉਣਾ ਹੋਵੇ ਜੀ, 24 ਆਵਰ ਹੋਮ ਸਿਕਿਉਰਿਟੀ ਪਲੱਸ 2 ਕੈਮਰੇ, ਤੇ ਨਾਲ ਦੀ ਨਾਲ ਜਿਹੜਾ ਜੀ ਹੋਮ ਜਿਹੜਾ ਲੌਕ ਹੈਗਾ ਆਪਣਾ ਡੋਰ ਲੌਕ, ਉਹ ਵੀ ਆਪਣੇ ਫੋਨ ਤੋਂ ਤੁਹਾਨੂੰ ਆਨ ਆਫ ਕਰ ਸਕਦੇ ਹਾਂ। ਸੋ ਡੀਲ $29.99 ਦੀ ਹੈ ਜੀ, ਕੋਈ ਅਪ ਫਰੰਟ ਹਾਰਡਵੇਅਰ ਚਾਰਜਸ ਨਹੀਂ ਹਨ, ਤੇ ਨਾਲ ਦੀ ਨਾਲ ਜਿਹੜਾ ਜੀ ਆਪਣੇ ਕੋਲ ਇਸ ਦੇ ਉੱਤੇ ਜਿਹੜੇ ਖਾਸ ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਆਪਣੇ ਕੋਲ ਸੈੱਲ ਫੋਨ ਦੇ ਉੱਤੇ ਇਸ ਵਕਤ $25 ਦਾ ਪਲਾਨ ਹੈਗਾ ਜੀ, 1 GB ਡਾਟਾ, ਕੈਨੇਡਾ ਵਾਈਡ ਅਨਲਿਮਿਟਡ ਟਾਕ ਐਂਡ ਟੈਕਸਟ, $40 ਸਟੂਡੈਂਟ ਸਪੈਸ਼ਲ ਪਲਾਨ ਚੱਲ ਰਿਹਾ ਜੀ, 5 GB ਦਾ ਡਾਟਾ, ਜਿਸ ਵਿੱਚ 5 GB ਡਾਟੇ ਤੋਂ ਬਾਅਦ ਜਿਹੜਾ ਡਾਟਾ ਅਨਲਿਮਿਟਡ ਹੋ ਜਾਵੇਗਾ। ਅਗਰ ਕਿਸੇ ਸਰੋਤੇ ਨੇ ਨਵਾਂ ਫੋਨ ਲੈਣਾ ਜੀ, ਸਾਡੇ ਕੋਲ ਕੁਝ ਕੁ ਫੋਨ ਆਈਫੋਨ XR ਤੇ ਸੈਮਸੰਗ ਦਾ S9 ਜਿਹੜਾ ਜੀ ਇਸ ਵਕਤ $0 ਤੇ ਲੱਗਾ ਹੋਇਆ, ਤੇ ਨਾਲ $55 ਵਿੱਚ 6 GB ਡਾਟਾ ਨਵੇਂ ਫੋਨ ਦੇ ਉੱਤੇ ਸਰੋਤੇ ਡੀਲ ਲੈ ਸਕਦੇ ਨੇ। US ਐਂਡ ਕੈਨੇਡਾ ਵਾਸਤੇ ਸਾਡੇ ਕੋਲ ਡੀਲ ਨੇ ਜੀ, ਇੱਕ ਤਾਂ ਡੀਲ ਜਿਹੜੀ ਹੈ ਜੀ $45 ਵਿੱਚ 7 GB, $55 ਦੇ ਵਿੱਚ ਸਾਡੇ ਕੋਲ $14 ਤੇ $101 ਵਿੱਚ 50 GB ਡਾਟਾ US ਐਂਡ ਕੈਨੇਡਾ ਕੈਨੇਡੀਅਨ ਨੰਬਰ ਦੇ ਉੱਤੇ ਬਿਨਾਂ ਕਿਸੇ ਰੋਮਿੰਗ US ਤੇ। ਇਹ ਡੀਲ ਬੜੀ ਲਿਮਿਟਡ ਟਾਈਮ ਵਾਸਤੇ ਅਵੇਲੇਬਲ ਹੈ ਜੀ। ਔਰ ਹੋਮ ਫੋਨ ਜਿਹੜਾ ਜੀ ਵਰਲਡ ਵਾਈਡ 60 ਤੋਂ ਵੱਧ ਕੰਟਰੀਆਂ ਜਿਹੜੀ ਗੱਲਬਾਤ ਕਰਨੀ, ਇੰਡੀਆ ਦੇ ਨਾਲ ਨਾਲ ਯੂਰਪ ਦੀਆਂ ਕੰਟਰੀਆਂ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਲੈਂਡਲਾਈਨ ਤੇ ਸੈੱਲ ਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਅਨਲਿਮਿਟਡ ਕਾਲ ਕਰ ਸਕਦੇ ਨੇ। ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਅਗਰ ਬਿਜ਼ਨਸ ਇੰਟਰਨੈਟ ਲੈਣੀ ਹੋਵੇ ਤਾਂ $40 ਵਿੱਚ ਬਿਜ਼ਨਸ ਫੋਨ ਲਾਈਨ ਜਿਹੜੀ ਜੀ $19.95 ਤੇ ਨਾਰਥ ਅਮਰੀਕਾ ਅਨਲਿਮਿਟਡ। ਸੋ ਇਹਨਾਂ ਸਾਰੀਆਂ ਡੀਲ ਵਾਸਤੇ ਸਰੋਤੇ ਪਹੁੰਚ ਸਕਦੇ ਨੇ ਜੀ 8 ਨੰਬਰ ਮੈਲਨੀ ਡਰਾਈਵ, ਯੂਨਿਟ 203 ਬ੍ਰੈਂਪਟਨ 'ਚ। ਜਾਣਕਾਰੀ ਵਾਸਤੇ ਨੰਬਰ ਹੈ ਜੀ 905-203-3636, 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਰਾੜਸਾ ਸਮਾਂ ਦੇਣ ਲਈ ਬਹੁਤ ਧੰਨਵਾਦ, ਮਿਹਰਬਾਨੀ ਜੀ।
ਧੰਨਵਾਦ ਜੀ। ਦੋਸਤੋ, ਤੁਹਾਨੂੰ ਅਕਾਲ ਫਿਜ਼ੀਓਥੈਰੇਪੀ ਤੇ ਰੀਹੈਬ ਕਲੀਨਿਕ ਦਾ ਸੁਨੇਹਾ ਦੇ ਦਾਂ। ਮਨਜਿੰਦਰ ਔਲਖ ਜੀ ਫਿਜ਼ੀਓਥੈਰੇਪੀ ਕਰਦੇ ਨੇ ਜੀ ਆਪ, ਵੈਸੇ ਕਾਇਰੋਪ੍ਰੈਕਟਰ ਦੀ, ਮਸਾਜ ਥੈਰੇਪਿਸਟ ਦੀ, ਉਹਨਾਂ ਕੋਲ ਟੀਮ ਆ ਪੂਰੀ ਦੀ ਪੂਰੀ। ਤੁਹਾਡਾ ਕੋਈ ਗੋਡਾ ਦੁਖਦਾ, ਮੋਢਾ ਦੁਖਦਾ, ਜੋੜਾਂ 'ਚ ਦਰਦ ਰਹਿੰਦਾ, ਕੂਹਣੀ ਦੇ ਜੋੜ ਦੁਖਦੇ ਨੇ, ਗੁੱਟ ਦੇ ਜੋੜ ਦੁਖਦੇ, ਪੈਰਾਂ 'ਚ ਤੁਹਾਡੇ ਜਲਨ ਹੁੰਦੀ ਆ, ਤੁਸੀਂ ਖੜ੍ਹੇ ਰਹਿ ਕੇ ਸ਼ਿਫਟ ਵਰਕ ਕਰਦੇ ਹੋ, ਇੱਕੋ ਪੋਜੀਸ਼ਨ ਦੇ ਵਿੱਚ ਬੈਠ ਕੇ ਕੰਮ ਕਰਦੇ ਹੋ, ਬੈਕ ਦੀ ਪ੍ਰੋਬਲਮ ਆ, ਤੁਸੀਂ ਗੋਡੇ ਬਦਲਾ ਲਏ ਨੇ, ਦਰਦ ਫਿਰ ਵੀ ਨਹੀਂ ਹਟਿਆ, ਇਹ ਕਹਿੰਦੇ ਜੀ ਮਸਲਸ ਜਾਂ ਜੁਆਇੰਟਸ ਦੀਆਂ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ, ਅਸੀਂ ਉਹਨਾਂ ਦਾ ਇਲਾਜ ਕਰਦੇ ਹਾਂ। ਕਹਿੰਦੇ ਮਸਲ ਜੇ ਕਮਜ਼ੋਰ ਹੋ ਜਾਣ ਤਾਂ ਹੌਲੀ ਹੌਲੀ ਭਾਰ ਜੋੜਾਂ 'ਤੇ ਪੈਂਦਾ ਰਹਿੰਦਾ, ਅਤੇ ਫਿਰ ਜੋੜ ਆ ਜਿਹੜੇ ਉਹ ਵੀ ਜਵਾਬ ਦੇ ਜਾਂਦੇ ਨੇ। ਤੁਸੀਂ ਇਹਨਾਂ ਨਾਲ ਇਹਨਾਂ ਕੋਲ ਚਲੇ ਜਾਓ ਜੀ, ਇਹ ਵੈਨਕਰਕ ਅਤੇ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਕਲੀਨਿਕ ਆ, ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ, ਨੰਬਰ 647-39-3792 ਹੈਗਾ ਜੀ, ਅਤੇ ਤਾਲਮੇਲ ਕਰ ਲਿਓ ਤੁਸੀਂ ਇਹਨਾਂ ਨਾਲ। ਜਿਨ੍ਹਾਂ ਕੋਲ ਕੁਝ ਬੈਨੀਫਿਟਸ ਹੈਗੇ ਨੇ, ਜੋਬ ਕਰਦੇ ਨੇ ਉਹ, ਅਤੇ ਤੁਹਾਨੂੰ ਪਤਾ 31 ਦਸੰਬਰ ਤੋਂ ਬਾਅਦ ਬੈਨੀਫਿਟ ਵੀ ਖਤਮ ਹੋ ਜਾਂਦੇ ਨੇ, ਤਾਲਮੇਲ ਕਰ ਲਿਓ ਇਹਨਾਂ ਨਾਲ 647-709-3792। ਪਹਿਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਹੈਲੋ,
ਹਾਂਜੀ ਬਰਾੜ ਸਾਹਿਬ, ਕੀ ਹਾਲ ਚਾਲ?
ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ, ਮੈਂ ਸ਼ਾਨ ਬੋਲਦਾ ਸੀਗਾ। ਆਪਣਾ ਜਿਹੜਾ ਮਾਤਾ ਗੁਜਰੀ ਸਾਕਾ ਸਰਾਮਦੀ ਵੱਲੋਂ ਤੇ ਉਹ ਐਸੇ ਐਤਵਾਰ ਹੋਣ ਜਾ ਰਿਹਾ ਜੀ ਰੋਜ਼ ਥੀਏਟਰ ਦੇ ਵਿੱਚ ਬ੍ਰੈਂਪਟਨ ਡਾਊਨ ਟਾਊਨ। ਜਿਹੜੀਆਂ ਡੋਰ ਆ ਉਹ 12 ਵਜੇ ਖੁੱਲ ਜਾਣਗੀਆਂ ਜੀ, ਜਿਹੜਾ ਪਲੇ ਆ ਉਹ 1 ਤੋਂ 3 ਆ। ਤੇ ਜੇ ਕੋਈ ਵੀ ਜਾਣਕਾਰੀ ਲਈ ਕਿਸੇ ਨੂੰ ਵੀ ਟਿਕਟਾਂ ਬਾਰੇ ਗੱਲਬਾਤ ਕਰਨੀ ਤੇ ਮੇਰਾ ਨੰਬਰ ਹੈਗਾ ਜੀ 416-989-5555। ਨਿਰਮਲ ਸਿੰਘ ਜੋੜਾ ਜੀ ਆਪਣੇ ਇੰਡੀਆ ਤੋਂ ਸਪੈਸ਼ਲ ਜਿਹੜੇ ਇਹਦੇ ਦੇ ਲੇਖਕ ਆ ਉਹ ਆਏ ਹੋਏ ਨੇ ਜੀ, ਉਹਨਾਂ ਨਾਲ ਇੱਕ ਮਿੰਟ ਲਈ।
ਹਾਂਜੀ ਬਿਲਕੁਲ ਜੀ।
ਕਿਲੋਮੀਟਰ
ਦੂਰ ਨੇ ਪਿੰਡ ਇੱਕ ਦੂਜੇ ਤੋਂ ਹਾਰਡਲੀ।
ਹਾਂ 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 ਸਹੀ ਗੱਲ ਹੈ ਜੀ, ਪਿੰਡਾਂ ਵਿੱਚੋਂ ਪਿੰਡ ਸੁਣੀ ਦਾ
ਬਿਲਕੁਲ।
ਤੇ ਬਰਾੜ ਸਾਹਿਬ ਇਹ ਆ ਕਿ ਤੁਹਾਨੂੰ ਪਤਾ ਕਿ ਇਹ ਜਿਹੜਾ 22 ਅਗਸਤ ਨੂੰ ਨਾਟਕ ਨੀ ਕਹਿੰਦਾ, ਇਹ ਇੱਕੋ ਗਾਥਾ ਜਿਹੜੀ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਜਿਹੜੀ ਮਤਲਬ ਵਿਸ਼ਵ ਪੱਧਰੀ ਮਿਸਾਲ ਹੈ, ਜਿਹੜੀ ਮਤਲਬ ਜਿਹਦੇ ਨਾਲ ਦੀ ਮਿਸਾਲ ਕਿਤੇ ਮਿਲ ਜੂ ਹੀ ਨੀ। ਪਤੀ ਵਾਰਿਆ, ਪੁੱਤਰ ਵਾਰਿਆ, ਪੋਤਰੇ ਵਾਰੇ, ਆਪ ਸ਼ਹੀਦੀ ਦਿੱਤੀ, ਉਹ ਜਿਹੜੀ ਪੂਰੀ ਘਟਨਾ ਨੂੰ ਅਸੀਂ ਉਸ ਵੇਲੇ ਸਾਹਿਬਜ਼ਾਦੇ ਜਦੋਂ ਵਜੀਦ ਖਾਨ ਦੇ ਸਾਹਮਣੇ ਖੜ ਕੇ ਤਰਕ ਦਿੰਦੇ ਆ, ਛੋਟੇ ਬੱਚੇ ਜਦੋਂ ਉਸ ਉਹਦੇ ਪੂਰੇ ਦਾਰੋ ਮਦਾਰ ਨੂੰ ਜਦੋਂ ਐਨ ਹਿਲਾ ਦਿੰਦੇ ਆ, ਉਹ ਸਮਾਂ ਜਿਹੜਾ ਅਸੀਂ ਸਟੇਜ ਦੇ ਉੱਪਰ, ਮੰਚ ਦੇ ਉੱਪਰ ਦਿਖਾਉਣਾ ਚਾਹੁੰਦੇ ਹਾਂ ਇੱਥੋਂ ਦੀ ਪੀੜ੍ਹੀ ਨੇ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹਨੂੰ ਪੇਸ਼ ਕਰਨ ਵਾਲੇ ਵੀ ਟੋਰਾਂਟੋ ਦੇ ਜੰਪਰ ਆ। ਇਸ ਕਰਕੇ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਮਾਂ ਬਾਪ ਨੂੰ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਤੁਸੀਂ ਬਹੁਤ ਸਾਰੇ ਐਂਟਰਟੇਨਮੈਂਟ ਦੇ ਪ੍ਰੋਗਰਾਮ ਦੇਖਦੇ ਆ, ਉਹਦੇ ਤੇ ਜਾਂਦੇ ਆ, ਜਾਓ ਜੀ ਸਦਕੇ, ਬਹੁਤ ਵਧੀਆ ਗੱਲ ਹੈ। ਪਰ ਇਸ ਸ਼ੋਅ ਦੇ ਵਿੱਚ ਇਕੱਲੇ ਨਾ ਆਇਓ, ਬੱਚਿਆਂ ਨੂੰ ਲੈ ਕੇ ਆਇਓ। ਇਹ ਬੱਚਿਆਂ ਦੇ ਪੱਲੇ ਪਾਉਣ ਵਾਲੀ ਗੱਲ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਮਹਿਲ 'ਚ ਅਸੀਂ ਖੇਡ ਰਹੇ ਹਾਂ, ਜਵਾਨੀਆਂ ਮਾਰ ਰਹੇ ਹਾਂ, ਉਸ ਮਹਿਲ ਦੀਆਂ ਨੀਹਾਂ 'ਚ ਕਿਹੜੇ ਸਿਦਕੀਆਂ ਦੇ ਸਿਰ ਪਏ ਆ।
ਬਿਲਕੁਲ ਜੀ ਬਿਲਕੁਲ, ਉਹ ਇੱਕ ਖਾਸ ਮੌਕਾ ਸੀ ਜੀ ਜਿਹੜਾ ਆਉਣ ਵਾਲੀਆਂ ਨਸਲਾਂ ਲਈ, ਆਉਣ ਵਾਲੀ ਜਨਰੇਸ਼ਨ ਲਈ ਜਿਹੜਾ ਪ੍ਰੇਰਣਾ ਸਰੋਤ ਬਣ ਗਿਆ ਜੀ। ਕੁਝ ਘਟਨਾਵਾਂ ਹੁੰਦੀਆਂ ਨੇ ਡਾਕਟਰ ਸਾਹਿਬ, ਇਹ ਉਹ ਘਟਨਾਵਾਂ ਆਪਣੇ ਜ਼ਿਹਨ ਦੇ ਵਿੱਚ ਆਪਣੇ ਅਚੇਤ ਮਨ ਚ ਵਸ ਜਾਂਦੀਆਂ ਨੇ ਤੇ ਉਹਨਾਂ ਤੋਂ ਸਦਾ ਹੀ ਪ੍ਰੇਰਣਾ ਮਿਲਦੀ ਰਹਿੰਦੀ ਹੈ ਜਦੋਂ ਉਸ ਵਾਕਿਆ ਨੂੰ ਯਾਦ ਕਰਦੇ ਆ ਤੇ ਬੰਦੇ ਦਾ ਰੋਮ ਰੋਮ ਖੜਾ ਹੋ ਜਾਂਦਾ ਵੀ ਜੇ ਛੋਟੇ ਬੱਚੇ ਕੁਰਬਾਨੀ ਕਰ ਸਕਦੇ ਨੇ ਆਪਣੇ ਆਦਰਸ਼ਾਂ ਦੇ ਲਈ ਤੇ ਵੱਡੇ ਨੂੰ ਕੁਰਬਾਨੀ ਕਰਨ ਚ ਕੀ ਫਰਕ ਪੈਂਦਾ ਫਿਰ?
ਬਿਲਕੁਲ 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 ਜੀ। ਔਰ ਇਸ ਵੇਲੇ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਆਪਦੇ ਵਿਰਸੇ ਤੋਂ, ਆਪਦੇ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਇਤਿਹਾਸਕ ਮਤਲਬ ਵਿਰਸਾ, ਉਹ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਆ। ਹੱਥਾਂ ਚ ਮੋਬਾਈਲ ਦੇ ਖਿਡੌਣੇ ਜਿਹੜੇ ਫੜਾਤੇ ਆ, ਉਹਨਾਂ ਨੂੰ ਕਿਸੇ ਹੋਰ ਹੀ ਪਾਸੇ ਲੈ ਕੇ ਜਾ ਰਹੇ ਆ। ਅਸੀਂ ਉੱਥੇ ਕਾਲਜਾਂ 'ਚ ਜਾਂ ਯੂਨੀਵਰਸਿਟੀਆਂ 'ਚ ਜਾ ਕੇ ਜਦੋਂ ਪੁੱਛਦੇ ਆ ਕਿ ਚਾਰ ਸਾਹਿਬਜ਼ਾਦਿਆਂ ਦੇ ਨਾਂ ਸੀ ਨਹੀਂ ਦੱਸੇ ਜਾਂਦੇ, ਪੰਜ ਪਿਆਰਿਆਂ ਦੇ ਨਾਂ ਕੀ ਸੀ ਨਹੀਂ ਦੱਸੇ ਜਾਂਦੇ, ਗੁਰੂ ਸਾਹਿਬਾਨ ਦੀ ਤਰਤੀਬ ਕੀ ਆ ਪਹਿਲੇ ਗੁਰੂ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ ਨਹੀਂ ਦੱਸੀ ਜਾਂਦੀ। ਸੋ ਅਸੀਂ ਵੀ ਇਹਨਾਂ ਨੂੰ ਨਾਲ ਜੋੜਨਾ।
ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਵਾਰੀ ਫੇਰ ਸਮਾਂ ਤੇ ਸਥਾਨ ਦੱਸ ਦਿਓ ਜੀ।
ਜੀ, ਇਹ ਰੋਜ਼ ਥੀਏਟਰ ਬ੍ਰੈਂਪਟਨ ਦੇ ਵਿੱਚ 22 ਦਸੰਬਰ 2019 ਸੰਡੇ ਵਾਲੇ ਦਿਨ 1 ਵਜੇ ਤੋਂ ਲੈ ਕੇ 3 ਵਜੇ ਤੱਕ, 12 ਵਜੇ ਵੈਸੇ ਡੋਰ ਖੁੱਲ ਜਾਏਗੀ। ਜੇ ਕੋਈ ਟਿਕਟ ਵੀ, ਕਈ ਵਾਰੀ ਕੋਈ ਪਰਿਵਾਰ ਦੇ ਵਿੱਚ ਹੁੰਦਾ ਕਿ ਟਿਕਟ ਲੈਣ ਦੀ ਵੀ ਕੋਈ ਪ੍ਰੋਬਲਮ ਹੈ ਤਾਂ ਸ਼ਾਨ ਗਰੇਵਾਲ ਦੇ ਨਾਲ ਗੱਲ ਕੀਤੀ ਜਾ ਸਕਦੀ ਆ, 416-999-5555।
ਧੰਨਵਾਦ ਜੀ, ਧੰਨਵਾਦ।
ਦੂਸਰੀ ਗੱਲ ਜਿਹੜੀ ਬਰਾੜ ਸਾਹਿਬ, ਜਿਹੜੀ ਇਹਨਾਂ ਪ੍ਰਬੰਧਕਾਂ ਨੇ ਜਿਹਦੇ ਵਿੱਚ ਦੇਵ ਮਾਂਗਟ ਸ਼ਾਮਿਲ ਨੇ, ਸ਼ਾਨ ਗਰੇਵਾਲ ਸ਼ਾਮਿਲ ਨੇ, ਔਰ ਇਸ ਪ੍ਰੋਗਰਾਮ ਨੂੰ ਤਿਆਰ ਕਰਵਾਉਣ ਵਾਲੇ ਜਿਹੜੇ ਮੇਰੇ ਦੋਸਤ ਹੀਰਾ ਸਿੰਘ ਰੰਧਾਵਾ, ਜਿਹੜੇ ਇੱਥੋਂ ਦੇ ਬੜੇ ਅੱਛੇ ਥੀਏਟਰ ਆਰਟਿਸਟ ਆ, 16 ਸਾਲ ਤੋਂ ਉਹ ਟੋਰਾਂਟੋ ਦੇ ਵਿੱਚ ਥੀਏਟਰ ਕਰ ਰਹੇ ਆ, ਇਹ ਸਾਰਿਆਂ ਨੇ ਉਪਰਾਲਾ ਕੀਤਾ ਔਰ ਇਹ ਫੈਸਲਾ ਕੀਤਾ ਕਿ ਜੇ ਜਿੰਨੀ ਕੁ ਇਸ ਪੂਰੇ ਸ਼ੋਅ ਦੇ ਵਿੱਚੋਂ ਜੇ ਕੋਈ ਪ੍ਰੋਫਿਟ ਹੋਇਆ ਤਾਂ ਉਹ ਜਿਹੜਾ ਸਿੱਖ ਹੋਸਪਿਟਲ ਹੈ,
ਸਿੱਖ ਥੀਏਟਰ
ਹੋਸਪਿਟਲ ਹੈ, ਉਹਨਾਂ ਨੂੰ ਦਿੱਤਾ ਜਾਊਗਾ।
ਬਿਲਕੁਲ ਡਾਕਟਰ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ
ਜੀ। ਬਰਾੜ ਸਾਹਿਬ
ਮਿਹਰਬਾਨੀ। ਦੋਸਤੋ, ਇਹ ਸਨ ਡਾਕਟਰ ਨਿਰਮਲ ਜੌੜਾ, ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੀ ਇੱਥੇ, ਜਿਵੇਂ ਇਹਨਾਂ ਨੇ ਦੱਸਿਆ ਵੀ ਹੀਰਾ ਰੰਧਾਵਾ ਜੀ ਨਾਟਕ ਤਿਆਰ ਕਰਾ ਰਹੇ ਨੇ ਤੇ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਵਾਲੇ ਦੇਵ ਮਾਂਗੜ ਜੀ, ਉਹਨਾਂ ਦਾ ਸਹਿਯੋਗ ਹਾਸਲ ਆ ਤੇ ਹੋਰ ਵੀ ਚੰਗੀ ਗੱਲ ਆ ਕਿ ਜੇ 4 ਪੈਸੇ ਉਹਦੇ ਵਿੱਚੋਂ ਬਚਣਗੇ ਤੇ ਉਹ ਸਿੱਖ ਕਿਡਸ ਨੂੰ ਜਾਣਗੇ, ਤੇ ਵੱਡੀ ਗੱਲ ਇਹ ਆ ਵੀ ਸਾਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਣ ਦੇ ਲਈ ਇਹ ਜਿਹੜਾ ਇਹਨੂੰ ਨਾਟਕ ਨਾ ਕਹੀਏ, ਇਹ ਇਤਿਹਾਸ ਦਾ ਉਹ ਬਿਰਤਾਂਤ ਜਿਹੜਾ ਹੋਇਆ ਉਹਦੇ ਤੇ ਆਧਾਰਿਤ ਆ ਜੀ ਇਹ ਸਾਰਾ ਕੁਝ। ਤੇ ਤੁਸੀਂ ਜ਼ਰੂਰ ਦੋਸਤੋ 1 ਤੋਂ ਲੈ ਕੇ 3 ਤੱਕ ਰੋਜ਼ ਥੀਏਟਰ 'ਚ ਪਹੁੰਚਣਾ ਜੀ ਐਤਵਾਰ ਨੂੰ। ਸਾਡੇ ਨਾਲ ਕਾਫੀ ਸਾਰੇ ਕਾਲਰਸ ਹਾਜ਼ਰ ਨੇ, ਸ਼ਿਵਿੰਦਰ ਵੀ ਹਾਜ਼ਰ ਨੇ, ਅਸੀਂ ਬ੍ਰੇਕ ਲੈ ਕੇ ਤੇ ਬਾਅਦ 'ਚ ਦੋਸਤੋ ਤੁਹਾਡੇ ਨਾਲ ਗੱਲ ਕਰਦੇ। ਹੋਲਡ ਕਰਕੇ ਰੱਖਿਓ ਪਲੀਜ਼।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ, 905-671-9944, 905-671-9244।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੀਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ।
ਬੀ ਫੋਰ ਪਾਪੂਲਰ, ਬੀ ਫੋਰ ਪੀਜ਼ਾ,
ਬੀ ਫੋਰ ਪਹਿਲਾ,
ਪਹਿਲਾ
ਹਾਂਜੀ, ਨਾ ਦੂਜਾ ਨਾ ਤੀਜਾ, ਖਾਓ ਹਮੇਸ਼ਾ ਨੰਬਰ 1 ਪਾਪੂਲਰ ਪੀਜ਼ਾ,
ਜਿੱਥੇ ਨਾ ਸਿਰਫ ਤੁਸੀਂ ਆਪਣੇ ਮਨਪਸੰਦ ਪੀਜ਼ਾ ਬਲਕਿ ਸਵਾਦਲੇ ਖਰਾਰੇ ਵਿੰਗਸ ਤੇ ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ, ਤੇ ਘੁਮਾਓ ਨੰਬਰ
9058744242,
905-874-4242, ਪਾਪੂਲਰ ਪੀਜ਼ਾ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਤੁਹਾਨੂੰ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਚਾਹੀਦੀਆਂ ਨੇ ਤੇ ਫਿਰ ਮਨਮਿੰਦਰ ਖੋਸਾ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਉਹਨਾਂ ਨਾਲ ਤਾਲਮੇਲ ਕਰ ਲਿਓ ਜੀ। ਤੁਸੀਂ ਤੁਸੀਂ ਇੱਥੇ PR ਦਾ ਕੇਸ ਲਾਉਣਾ, ਕਿਸੇ ਰਿਸ਼ਤੇਦਾਰ ਨੇ ਪੁਆਇੰਟ ਸਿਸਟਮ ਦੇ ਤਹਿਤ ਇੱਥੇ ਆਉਣਾ, ਸੁਪਰ ਵੀਜ਼ਾ 'ਤੇ ਪੇਰੈਂਟਸ ਨੂੰ ਬੁਲਾਉਣਾ, ਜਾਂ ਈਵਨ ਵਿਜ਼ਟਰ ਵੀਜ਼ਾ 'ਤੇ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਫਾਈਲ ਲੱਗਣੀ ਹੈ, ਕਿਸ ਤਰ੍ਹਾਂ ਲੱਗਣੀ ਚਾਹੀਦੀ ਆ, ਕਿਵੇਂ ਸਾਰਾ ਸਿਸਟਮ ਚੱਲਦਾ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਜੇ ਕਿਤੇ ਬਾਈ ਚਾਂਸ ਤੁਸੀਂ ਕਿਸੇ ਕਿੱਤੇ ਦੇ ਵਿੱਚ ਮਾਹਰ ਹੋ, ਸਕਿੱਲਡ ਹੋ ਕਿਸੇ ਕੰਮ ਦੇ ਵਿੱਚ, ਉਹ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਇਹ ਸਿਸਟਮ ਵਾਲੇ ਇੱਥੋਂ ਬੁਲਾਉਂਦੇ ਨੇ, ਤੁਹਾਨੂੰ ਪਤਾ ਇੱਥੇ ਕਈ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਸਕਿੱਲਡ ਲੇਬਰ ਦੀ ਘਾਟ ਹੁੰਦੀ ਹੈ। ਜੇ ਤੁਸੀਂ ਇੱਥੇ ਆਏ ਹੋਏ ਹੋ ਅਤੇ ਇਹਨਾਂ ਲਈ ਕੰਮ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ, ਫਿਰ ਕਈ ਕੇਸ 'ਚ ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ। ਫੋਰ ਐਗਜ਼ਾਮਪਲ, ਤੁਹਾਡਾ ਟਰੱਕਿੰਗ ਦਾ ਐਕਸਪੀਰੀਅੰਸ ਆ, ਬਾਹਰ ਦਾ ਕਿਤੇ ਦਾ, ਦੁਬਈ ਦਾ ਐਕਸਪੀਰੀਅੰਸ ਆ, ਕਿਤੋਂ ਦਾ ਵੀ ਐਕਸਪੀਰੀਅੰਸ ਹੈਗਾ। ਕਈ ਪ੍ਰੋਵਿੰਸਿਸ ਇਹੋ ਜਿਹੇ ਨੇ ਜਿੱਥੇ ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ, ਜਿੱਥੇ ਟਰੱਕ ਡਰਾਈਵਰਸ ਦੀ ਘਾਟ ਆ। ਇਹ ਸਾਰੀ ਜਾਣਕਾਰੀ ਇਹਨਾਂ ਕੋਲ ਆ ਜੀ, ਮਨਵਿੰਦਰ ਖੋਸਾ ਕੋਲ। ਇਹ ਤਾਂ ਸਿਰਫ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਪਰ ਜਾਣਕਾਰੀ ਸਾਰੀ ਇਹਨਾਂ ਕੋਲ। 647-646-3000 ਇਹਨਾਂ ਦਾ ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ। ਕੋਈ ਪਰਿਵਾਰਕ ਝਗੜਾ ਪੈ ਗਿਆ ਤੁਹਾਡਾ ਅਤੇ ਪ੍ਰੋਪਰਟੀ ਇਸ਼ੂਜ਼ ਨੇ, ਸਪਾਊਜ਼ਲ ਸਪੋਰਟ ਦਾ ਚੱਕਰ ਆ, ਬੱਚਿਆਂ ਦੀ ਕਸਟਡੀ ਦਾ ਚੱਕਰ, ਅਤੇ ਤੁਹਾਨੂੰ ਫਿਰ ਮਾਹਰ ਵਕੀਲ ਦੀ ਜ਼ਰੂਰਤ ਪੈਣੀ ਆ ਜੀ, ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰ ਲਿਓ। ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਹੀ ਲੜਦੇ ਨੇ। 905-799-5900 ਇਹਨਾਂ ਦਾ ਨੰਬਰ ਹੈ ਜੀ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਪ੍ਰਦੀਪ ਗੋਇਲ ਜੀ ਨਾਲ ਤਾਲਮੇਲ ਕਰਨਾ। 647-278-5003 ਇਹਨਾਂ ਦਾ ਨੰਬਰ ਹੈ ਜੀ। ਮੈਂ ਅਕਸਰ ਕਹਿੰਦਾ ਹੁੰਦਾ, ਜਿੰਨਾ ਤੁਸੀਂ ਮਹੀਨੇ ਦਾ ਪ੍ਰੀਮੀਅਮ ਦਿੰਦੇ ਹੋ, ਮਹੀਨੇ ਦੀ ਕਿਸ਼ਤ ਦਿੰਦੇ ਹੋ ਕਾਰ ਦੀ ਇੰਸ਼ੋਰੈਂਸ ਦੀ, ਉਹ ਨੋਟ ਕਰ ਲਓ, ਲਿਖ ਕੇ ਰੱਖ ਲਓ, ਅਤੇ ਫਿਰ ਪ੍ਰਦੀਪ ਗੋਇਲ ਨੂੰ ਕਾਲ ਕਰਿਓ। ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਹੜੀ ਕੰਪਨੀ ਤੋਂ ਇੰਸ਼ੋਰੈਂਸ ਕਰਾ ਕੇ ਦਿਓਗੇ, ਆਹ ਸਾਡਾ ਡਰਾਈਵਿੰਗ ਲਾਇਸੈਂਸ, ਆਹ ਸਾਡਾ ਰੈਕਰਡ ਆ, ਨੋ ਐਪਲੀਕੇਸ਼ਨ ਕੋਰਟ ਦਿਓ, ਅਤੇ ਤੁਸੀਂ ਵੇਖੋਗੇ ਜਿਹੜੀ ਕੋਰਟ ਉਹ ਦਿੰਦੇ ਨੇ, ਤੁਹਾਡਾ ਪੱਕਾ ਪੱਕੀ ਗੱਲ ਆ ਜੀ, $25-30-50-$100, $100 ਵੀ ਫਰਕ ਪੈ ਸਕਦਾ ਮਹੀਨੇ ਦਾ, ਮਹੀਨੇ ਦੇ ਇੰਨੇ ਪੈਸੇ ਵੱਧ ਜਾਣ ਕਿਸੇ ਚੰਗੇ ਕੰਮ 'ਤੇ ਲਾ ਦਿਓ। 647-278-5003 ਪ੍ਰਦੀਪ ਗੋਇਲ ਦਾ ਨੰਬਰ ਆ। ਕੁਝ ਕਾਲਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਤੁਸੀਂ ਆਉਂਦਾ ਹੋ ਜੀ।
ਸ਼ਮਿੰਦਰ ਹੋਣਾ ਨੂੰ ਤੇ ਤੁਹਾਨੂੰ ਇੱਕ ਕੁਐਸਚਨ ਹੀ ਮਿਲੇ ਵੀ ਅਸੀਂ ਡਿਸਕਸ ਤਾਂ ਬਹੁਤ ਕਰਦੇ ਹਾਂ ਇੱਥੇ ਬੈਠੇ ਕਿ ਸੈਂਟਰ ਦੀ ਗੌਰਮੈਂਟ ਇਹ ਹੈ ਕਿੱਦਾਂ ਕਿ ਹੁਣ ਜਿੱਦਾਂ ਹੋ ਰਿਹਾ ਉੱਥੇ ਸੀਏ ਚੱਲ ਰਿਹਾ ਜਾਂ ਕੁਛ ਹੋਰ, ਉਹਨੇ ਐਕਸਚੇਂਜ ਕੀਤੇ ਆ, ਤੇ ਇਹਨਾਂ ਦੇ ਵਿੱਚ ਇਹ ਗੌਰਮੈਂਟ ਨੇ ਇੱਦਾਂ ਕੀਤਾ, ਉਸ ਗੌਰਮੈਂਟ ਨੇ ਇਹ ਕੀਤਾ। ਉਹ ਪਹਿਲਾਂ ਗੌਰਮੈਂਟ ਦੂਜੀ ਸੀਗੀ ਤੁਹਾਡੀ, ਜਿਹੜੀ ਆਪਣੇ ਸਰਦਾਰ ਸਾਹਿਬ ਦੀ ਸੀਗੀ ਪ੍ਰਾਈਮ ਮਿਨਿਸਟਰ, ਉਹਦੇ ਉਹਨਾਂ ਦੇ ਪੀਐਮ ਆਫਿਸ ਦੇ ਵਿੱਚੋਂ DG-3G ਉਹ ਕੋਲਾ ਘਟਾਲਾ ਪਤਾ ਨੀ ਕਿੰਨੇ ਕਿੰਨੇ ਹੋ ਗਏ, ਸਭ ਕੁਛ ਹੋ ਗਿਆ। ਉਹ ਤੋਂ ਬਾਅਦ ਇਹ ਹੁਣ ਯੂਜ਼ ਕਰੀ ਜਾਂਦੇ ਆ ਪੰਜਾਬ 'ਚ, ਜੋ ਹੋ ਰਿਹਾ ਮਨਾਲੀ ਵੀ ਕਹੀ ਜਾਂਦੇ ਵੀ ਬਾਦਲ ਤੇ ਉਹ ਕੋਈ ਆ ਇੱਦਾਂ ਨਹੀਂ ਇੱਦਾਂ ਆ ਤੇ, ਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਪਤਾ ਹੁੰਦੀ ਵੀ ਤੁਹਾਨੂੰ ਵੀ ਪਤਾ ਹੁੰਦੀ ਹੋਈ ਕਿ ਤੁਸੀਂ ਇੱਥੇ ਤੁਹਾਨੂੰ ਗਾਈਡ ਕਰਨਾ ਚਾਹੀਦਾ ਵੀ ਜਿੰਨੇ ਰੇਡੀਓ ਵਾਲੇ ਆ ਜਿੰਨੇ ਵੀ ਉੱਥੋਂ ਰਿਪੋਰਟ ਕਰਦੇ ਆ ਕਿ ਉਹਨਾਂ ਨੂੰ ਇਹ ਦੱਸੋ ਵੀ ਸਾਡੇ ਜਿਹੜਾ ਸਿਸਟਮ ਹੈ ਉਹ ਇੱਦਾਂ ਕੰਮ ਕਰਦਾ। ਪੁਲਿਸ ਵਾਲੇ ਤਾਂ ਉੱਥੇ ਇੱਦਾਂ ਲਾ ਦੇ ਪਏ ਜਿਹੜੇ ਉਹਨਾਂ ਨੇ ਭਰਤੀ ਕਰਦੇ ਆਪਣੇ ਪੋਲੀਟੀਸ਼ੀਅਨ ਨੂੰ ਆਪਣੇ ਕੰਮ ਕਰਨ ਲਈ ਕਰਦੇ ਆ, ਉਹ ਤਾਂ ਉਹਨਾਂ ਦੇ ਪਿੱਛੇ ਹਾਂਜੀ ਜੀ ਹਾਂਜੀ ਲੜਾਈ ਹੋਈ ਹੁੰਦੀ ਆ। ਪੁਲਿਸ ਵਾਲੇ ਉੱਥੇ ਖੜਾ ਹੁੰਦਾ, ਇੱਕ ਦੂਜੇ ਮੌਕੇ ਚਾਕੂ ਮਾਰੀ ਜਾਂਦੇ ਆ, ਤਾਂ ਪੁਲਿਸ ਵਾਲਾ ਮੂੰਹ ਖੜਾ ਹੁੰਦਾ ਕਰਕੇ ਦੇਖਦਾ ਤਾਂ ਉਹ ਪੁਲਿਸ ਵੀ ਝੀਲ ਲੈਂਦੀ ਪਈ, ਇਹ ਤਾਂ ਦੱਸੋ ਉਹਨਾਂ ਨੂੰ ਪੁੱਛੋ। ਤੇ ਨਾਲ ਇਹ ਦੱਸੋ ਵੀ ਗੌਰਮੈਂਟ ਜਿਹੜੀ ਹੁਣ ਤੁਸੀਂ ਕਹਿੰਦੇ ਵੀ ਉਹ ਵੀ ਇੱਦਾਂ, ਉਹ ਵੀ ਤੀਜੀ ਗੌਰਮੈਂਟ ਆਈ ਸੀ ਪੰਜਾਬ ਦੇ ਵਿੱਚ, ਉਹ ਕਿੱਦਾਂ ਦੇ ਘਿਰੀ, ਉਹ ਵੀ ਕਿੱਦਾਂ ਸੀ, ਉਹ ਤੁਸੀਂ ਇਹਨਾਂ ਨੂੰ ਇੰਸਟੈਡ ਆਫ ਟਾਕਿੰਗ ਅਬਾਊਟ ਦੋਜ਼ ਪੀਪਲ ਇਹਨਾਂ ਨੂੰ ਗਾਈਡ ਕਰੋ ਜਿਹੜੇ ਤੁਸੀਂ ਇੱਥੇ ਬੈਠੇ ਜਦੋਂ ਗੱਲਾਂ ਕਰਦੇ ਭਾਈ, ਕਿ ਤੁਸੀਂ ਜਨਤਾ ਨੂੰ ਅਵੇਅਰ ਕਰੋ ਵੀ ਇਹ ਤੁਹਾਡੀ ਛੂਟ ਹੈ, ਇੱਦਾਂ ਇੱਦਾਂ ਕਰਕੇ ਤੁਸੀਂ ਜਿਹੜਾ ਵਿਰੋਧ ਇੱਦਾਂ ਕਰਨਾ, ਇੱਦਾਂ ਨਹੀਂ ਇੱਦਾਂ ਕਰਨਾ ਹੈ, ਨਾ ਕਿ ਉਹਨੂੰ ਬੋਲੀ ਜਾਣਾ, ਡਿਸਕਸ ਕਰੀ ਜਾਣਾ ਜਾਂ ਆਪਣੇ ਸਮਾਰਟਨੈਸ ਜਾਂ ਆਪਣੇ ਨੌਲੇਜ ਦੱਸੀ ਜਾਣੀ, ਇਹਨਾਂ ਨੂੰ ਵਧੀਆ ਕਿਸੇ ਨੂੰ ਗਾਈਡੈਂਸ ਕਰਨ ਦਾ ਹੁੰਦਾ ਕਿ ਇਹ ਉਹਨਾਂ ਨੂੰ ਕਰਨਾ, ਤੁਹਾਨੂੰ ਸਾਰਾ ਕੁਛ ਪਤਾ, ਹਰੇਕ ਚੀਜ਼ ਪਤਾ ਵੀ ਬਾਦਲ ਕੀ ਆ, ਕੈਪਟਨ ਕੀ ਆ, ਇੱਕੋ ਹੀ ਆ, ਤੀਜੀ ਗੌਰਮੈਂਟ ਆਈ ਸੀ ਉਹ ਕੀ ਆ, ਉਹ ਵੀ ਇੱਦਾਂ ਦੀ ਇੱਕੋ ਸੀ, ਉਹ ਵੀ ਵਿੱਚੋਂ ਇੱਕੋ ਸੀ, ਉਹ ਜਿਹੜੇ ਉਹ ਨੋਟਬੰਦੀ ਹੋਈ ਤਾਂ ਉਹ ਨਹੀਂ ਕਹਿਤਾ ਸੀ ਚਲੋ ਜੀ ਜਿੰਨੀਆਂ ਪੋਲੀਟਿਕਸ ਪਾਰਟੀਆਂ ਜਿੰਨੇ ਮਰਜ਼ੀ ਪੈਸੇ ਨੋਟ ਚੇਂਜ ਕਰਾ ਲਓ, ਇਹ ਤਾਂ ਫਿਰ ਉਹ ਦਾਦਾਗਿਰੀ ਵਾਲੀ ਗੱਲ ਕਰ ਰਹੇ ਸਾਰੇ ਵੀ ਉਹਨੂੰ ਤੁਸੀਂ ਦੁਨੀਆਂ ਨੂੰ ਅਵੇਅਰ ਕਰਨਾ ਹੈ, ਨਾ ਕਿ ਤੁਸੀਂ ਉਹਨਾਂ ਨੂੰ ਡਿਸਕਸ ਕਰਨਾ, ਸਭ ਕੁਛ ਪਤਾ ਸਾਰਿਆਂ ਨੂੰ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਸੋ ਪਲੀਜ਼ ਇਹਦੇ ਉੱਤੇ ਕੋਈ ਦਾਣਾ।
ਧੰਨਵਾਦ ਜੀ, ਧੰਨਵਾਦ। ਪਤਾ ਤਾਂ ਸਾਰਿਆਂ ਨੂੰ ਇਹ ਵੀ ਹੈ ਬਈ ਧਰਮਾਂ ਦੇ ਨਾਂ 'ਤੇ ਲੜਾਈ ਮਾੜੀ ਹੈ, ਪਤਾ ਤਾਂ ਸਾਰਿਆਂ ਨੂੰ ਇਹ ਵੀ ਹੈ ਬਈ ਸ਼ਰਾਬ ਮਾੜੀ ਹੈ, ਨਹੀਂ ਪੀਣੀ ਚਾਹੀਦੀ, ਪਤਾ ਤਾਂ ਸਾਰਿਆਂ ਨੂੰ ਇਹ ਵੀ ਹੈ ਵੀ ਕੁੜੀਆਂ ਅਤੇ ਮੁੰਡਿਆਂ 'ਚ ਇੱਕੋ ਜਿਹੀ ਜਾਨ ਹੁੰਦੀ ਹੈ ਫਿਰ ਵੀ ਕੁੜੀਆਂ ਮਰਦੀਆਂ ਨੇ, ਪਤਾ ਤਾਂ ਸਾਰਿਆਂ ਨੂੰ ਇਹ ਵੀ ਹੈ ਬਈ ਕੋਕਾ ਕੋਲਾ ਸੋਫਟ ਡਰਿੰਕਸ, ਇੱਕ ਸੋਫਟ ਡਰਿੰਕ ਵਾਲੇ ਦੇ ਪੋਪ ਜਿਹੜਾ ਕੈਨ ਹੁੰਦਾ ਉਹਦੇ ਵਿੱਚ 10 ਚਮਚੇ ਸ਼ੂਗਰ ਹੁੰਦੀ ਹੈ ਪਰ ਫਿਰ ਵੀ ਸਾਰੀ ਪੀਂਦੇ ਨੇ, ਪਤਾ ਤਾਂ ਸਾਰਿਆਂ ਨੂੰ ਇਹ ਵੀ ਹੈ ਵੀ ਇੱਥੇ ਰੈਸਟੋਰੈਂਟਾਂ 'ਚ ਬਹੁਤ ਸਾਰਿਆਂ ਦੇ ਵਿੱਚ ਸ਼ਾਮ ਦਾ ਜਿਹੜਾ ਬੇਹਾ ਚਿਕਨ ਹੁੰਦਾ ਅਤੇ ਫਿਸ਼ ਹੁੰਦਾ ਸਵੇਰੇ ਤਲ ਕੇ ਉਹੀ ਦੇ ਦਿੰਦੇ ਅਤੇ ਪਚਾਕੇ ਮਾਰ ਮਾਰ ਕੇ ਖਾਂਦੇ ਨੇ, ਪਤਾ ਤਾਂ ਸਾਰਿਆਂ ਨੂੰ ਇਹ ਵੀ ਹੈ ਵੀ ਆਦਮੀ ਅਤੇ ਜਨਾਨੀ ਆ ਜਿਹੜੇ ਉਹ ਜ਼ਿੰਦਗੀ ਰੂਪੀ ਗੱਡੇ ਦੇ 2 ਪਹੀਏ ਨੇ, ਫਿਰ ਵੀ ਔਰਤਾਂ ਨੂੰ ਕੁੱਟਿਆ ਜਾਂਦਾ, ਪਤਾ ਤਾਂ ਬਹੁਤ ਕੁਛ ਆ ਸਾਰਿਆਂ ਨੂੰ, ਪਤਾ ਤਾਂ ਤੁਹਾਨੂੰ ਵੀ ਆ ਵੀ ਰੇਡੀਓ ਤੁਸੀਂ ਸਾਰੇ ਸੁਣਦੇ ਹੋ ਵੀ ਕਿਹੜੇ ਰੇਡੀਓ ਵਾਲਾ ਕੀ ਕਹਿੰਦਾ ਅਤੇ ਕਿਹੜੇ ਰੇਡੀਓ ਵਾਲਾ ਕੀ ਕਹਿੰਦਾ, ਪਤਾ ਤਾਂ ਹੁਣ ਸਾਰੇ ਅਮੈਰੀਕਾ ਨੂੰ ਪਤਾ ਲੱਗ ਗਿਆ ਵੀ ਟਰੰਪ ਆ ਜਿਹੜਾ ਉਹਨੇ ਪਾਵਰ ਦਾ ਮਿਸਯੂਜ਼ ਕੀਤਾ, ਪਤਾ ਤਾਂ ਸਾਰਿਆਂ ਨੂੰ ਇਹ ਵੀ ਆ ਵੀ ਮੋਦੀ ਜੀ ਨੇ ਚਾਹ ਵੇਚੀ ਹੈ ਡਿਗਰੀ ਜੇ ਅਸੀਂ ਹੁਣ ਨਾ ਬੋਲੀਏ, ਨਾ ਸੋਚੀਏ, ਨਾ ਸਮਝੀਏ, ਹੁਣ ਤੁਸੀਂ ਇੱਕ ਪਾਸੇ ਕਹੀ ਜਾਂਦੇ ਤੁਸੀਂ ਸਮਾਰਟਨੈਸ ਦਿਖਾਉਂਦੇ ਹੋ, ਦੂਜੇ ਪਾਸੇ ਕਹਿ ਰਹੇ ਹੋ ਕਿ ਤੁਸੀਂ ਅਵੇਅਰਨੈਸ ਕ੍ਰੀਏਟ ਕਰੋ। ਉਹ ਭਾਈ ਸਾਡਾ ਤਾਂ ਕੰਮ ਘੰਟਾ ਬੋਲ ਕੇ ਜਾਣਾ ਹੈ ਇੱਥੇ, ਉਹ ਸੁਣਨਾ ਲੋਕਾਂ ਨੇ, ਅਤੇ ਲੋਕ ਸੁਣੀ ਜਾ ਰਹੇ ਨੇ, ਤੁਸੀਂ ਵੀ ਸੁਣੀ ਜਾ ਰਹੇ ਹੋ। ਖੈਰ ਮੈਂ ਤਾਂ ਹੁਣ ਬਾਲਾ ਕੁਛ ਕਹਿ ਨਹੀਂ ਸਕਦਾ, ਬਾਕੀ ਸ਼ਿਵਿੰਦਰ ਕਹਿ ਦਿੰਦੇ ਆ। ਹਾਂਜੀ ਸ਼ਿਵਿੰਦਰ ਜੀ।
ਮੈਨੂੰ ਭਾਈ ਸਾਹਿਬ ਦੀ ਕੋਈ ਵੀ ਗੱਲ ਨੀ ਸਮਝ ਲੱਗੀ ਚਰਨਜੀਤ, ਮੈਂ ਪਤਾ ਨੀ ਆਵਾਜ਼ ਘੱਟ ਆ ਰਹੀ ਸੀ ਕੀ ਚੱਕਰ ਸੀ, ਪਰ ਜਿੰਨੀ ਤੁਸੀਂ ਤੁਹਾਡੇ ਥਰੂ ਮੈਂ ਸੁਣ ਸਕਿਆ। ਮੈਂ ਤਾਂ ਦੱਸਾਂ, ਮੈਂ ਸਿਰਫ ਬੋਲ ਕੇ ਨੀ ਕੰਮ ਕਰਦਾ। ਅੱਜ ਮੈਂ ਜਦੋਂ ਹਿੰਦੁਸਤਾਨ ਦੇ ਵਿੱਚ ਤਮਾਮ ਨਾ ਹੋ ਰਹੇ ਸੀ ਰੋਸ ਪ੍ਰਦਰਸ਼ਨ, ਮੈਂ ਖੁਦ ਵੀ ਇੱਕ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਸੀਗਾ। ਇੱਕ ਨਾਗਰਿਕ ਪੱਤਰਕਾਰ ਹੋਣ ਦੇ ਨਾਲ ਨਾਲ ਨਾਗਰਿਕ ਹੋਣ ਦੀ ਵੀ ਜ਼ਿੰਮੇਵਾਰੀ ਇਸ ਲਈ ਨਿਭਾਈ ਆ ਕਿਉਂਕਿ ਮੈਨੂੰ ਪਤਾ ਕਿ ਇੰਡੀਆ ਦਾ 95% ਮੀਡੀਆ ਜਿਹੜਾ ਉਹ ਸਰਕਾਰ ਦੀ ਗੋਦੀ 'ਚ ਬਹਿ ਗਿਆ। ਜੇ ਮੈਂ 5% ਦਾ ਕੰਮ ਸਿਰਫ ਬੋਲ ਕੇ ਤੇ ਲਿਖ ਕੇ ਨਹੀਂ, ਮੈਨੂੰ ਲੱਗਦਾ ਕਿ ਜੇ ਗਰਾਉਂਡ 'ਚ ਵੀ ਆਉਣਾ ਪਵੇ ਤਾਂ ਆਉਣਾ ਚਾਹੀਦਾ। ਖ਼ਾਸ ਕਰ ਜੇ ਮੁਲਕ ਇਸ ਹਾਲਤ ਵਿੱਚ ਹੈ ਕਿ ਉਹਦੇ ਕੰਸਟੀਟਿਊਸ਼ਨ ਨੂੰ ਵੀ ਮਤਲਬ ਇੱਕ ਤਰ੍ਹਾਂ ਨਾਲ ਉਹਦੀ ਬਲੀ ਚੜ੍ਹਨ ਲੱਗਿਆ ਹੋਵੇ, ਤਾਂ ਮੈਂ ਇੱਕ ਪ੍ਰਦਰਸ਼ਨ ਦੇ ਵਿੱਚ ਵੀ ਅੱਜ ਸ਼ਾਮਿਲ ਹੋ ਕੇ ਹਟਿਆ। ਸੋ ਮੈਂ ਤਾਂ ਜਿੰਨੀ ਕੁ ਗੱਲ ਸਮਝੀ ਸੀ ਵੀ ਤੁਸੀਂ ਆਪ ਕੀ ਕਰਦੇ ਹੈਗੇ ਹੋ ਕੀ ਨਹੀਂ ਕਰਦੇ, ਵੀ ਮੈਂ ਮੇਰੀ ਇੱਕ ਸੀਮਤਾ ਹੀ ਹੈਗੀ ਹੈ, ਉਹ ਮੇਰੇ ਕੋਲ ਜਿਹੜਾ ਇੱਕ ਇੰਟਲੈਕਟ ਆ ਉਹ ਮੈਂ ਬੋਲ ਕੇ ਤੇ ਲਿਖ ਕੇ ਕਰਦਾ ਹੈਗਾ, ਤੇ ਇਹਦੇ ਨਾਲ ਨਾਲ ਮੈਂ ਇੱਕ ਗਰਾਊਂਡ ਉੱਤੇ ਵੀ ਚਲਾ ਜਾਂਦਾ ਵਾਂ। ਜੇ ਮਤਲਬ ਜਿਵੇਂ ਹੁਣ ਮੈਂ ਹਾਜ਼ਰੀ ਲਾ ਕੇ ਹਟਿਆ, ਇਹ ਮੇਰੇ ਕੋਲ ਇੰਨੀ ਕੁ ਹਿੰਮਤ ਹੈਗੀ ਹੈ
ਜੀ। ਸ਼ਿਵਿੰਦਰ ਜੀ, ਅਸੀਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਵੀ ਜਦੋਂ ਕੁਰੂਕਸ਼ੇਤਰ ਦੀ ਲੜਾਈ ਹੋਣ ਲੱਗੀ ਨਾ, ਅਤੇ ਕ੍ਰਿਸ਼ਨ ਜੀ ਸੀ ਜਿਹੜੇ, ਉਹ ਪਤਾ ਹੀ ਆ ਵੀ ਉਹ ਰੱਥ ਉਹਨਾਂ ਦੇ ਹੱਥ ਦੇ ਵਿੱਚ, ਘੋੜਿਆਂ ਦੀਆਂ ਵਾਗਾਂ ਰੱਥ ਦੀਆਂ ਉਹਨਾਂ ਦੇ ਹੱਥ ਸੀ, ਅਤੇ ਅਰਜੁਨ ਸੀ ਜਿਹੜਾ, ਅਰਜੁਨ ਨੇ ਹਥਿਆਰ ਸਿੱਟਦੇ ਕਹਿੰਦਾ, ਮੈਂ ਕ੍ਰਿਸ਼ਨ ਨੂੰ ਕਹਿੰਦਾ, ਕ੍ਰਿਸ਼ਨ ਜੀ ਆਹ ਸਾਹਮਣੇ ਜਿਹੜੇ ਖੜੇ ਨੇ ਕੌਰਵੇ ਤਾਂ ਮੇਰੇ ਭਾਈ ਨੇ, ਅਤੇ ਮੈਂ ਕਿਵੇਂ ਲੜਾਂ ਇਹਨਾਂ ਦੇ ਖਿਲਾਫ਼। ਉਹ ਫਿਰ ਗੀਤਾ ਦਾ ਮਹਾਨ ਉਪਦੇਸ਼ ਉਸ ਵੇਲੇ ਦਿੱਤਾ, ਹੁਣ ਪੜ੍ਹਿਆ ਤਾਂ ਗੀਤਾ ਦਾ ਮਹਾਨ ਉਪਦੇਸ਼ ਸਾਰਿਆਂ ਨੇ ਹੀ ਆ, ਕਿਹਨੂੰ ਨਹੀਂ ਪਤਾ ਕੁਰੂਕਸ਼ੇਤਰ ਦੀ ਲੜਾਈ 'ਚ ਕੀ ਕੁਛ ਹੋਇਆ ਸੀ। ਉਪਦੇਸ਼ ਇਹੀ ਆ ਨਾ ਵੀ ਗਲਤ ਕਰਨ ਵਾਲਾ, ਝੂਠ ਬੋਲਣ ਵਾਲਾ, ਪਾਪ ਕਰਨ ਵਾਲਾ, ਭਾਵੇਂ ਤੁਹਾਡੇ ਨਾਲ ਦਾ ਬੰਦਾ, ਤੁਹਾਡੇ ਧਰਮ ਦਾ ਬੰਦਾ, ਤੁਹਾਡਾ ਭਰਾ ਹੈ, ਤੁਹਾਨੂੰ ਉਹਦੇ ਖਿਲਾਫ਼ ਲੜਨਾ ਪੈਣਾ। ਅਤੇ ਆਪਾਂ ਤਾਂ ਬੜਾ ਵਧੀਆ, ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਆਪਾਂ ਤਾਂ ਬੜਾ ਵਧੀਆ ਸੱਦਾ ਪਹਿਲਾਂ ਹੀ ਦਿੱਤਾ ਵੀ ਅਸੀਂ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਆ ਵੀ ਹਿੰਦੂ ਭਾਈਚਾਰੇ 'ਚੋਂ ਵਾਹ ਵਾਹ ਵੱਡੀ ਗਿਣਤੀ ਹੈ ਜਿਹੜੀ ਇਸ ਮਾੜੇ ਕਾਨੂੰਨ ਦੇ ਖਿਲਾਫ਼ ਉੱਠ ਖੜੀ ਹੈ। ਪਰ ਵਿਦੇਸ਼ਾਂ 'ਚ ਬੈਠੇ ਸਾਡੇ ਅਜੇ ਵੀ ਕਈ ਭਾਈ ਵੀਰ ਸੁੱਤੇ ਪਏ ਨੇ, ਉਹ ਤਾਂ ਕਹਿੰਦੇ ਜੀ ਅਸੀਂ ਧਰਮ ਨਿਰਪੱਖ ਹਾਂ, ਅਤੇ ਕਹਿੰਦੇ ਵੀ ਧਰਮ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਪਰ ਜਦੋਂ ਉਸ ਪਰਟੀਕੁਲਰ ਸਮੇਂ ਇੱਕ ਧਰਮ ਦੇ ਕੱਟੜ ਲੋਕਾਂ ਦੇ ਖਿਲਾਫ਼ ਖੜੇ ਹੋਣ ਦਾ ਮੌਕਾ ਆਉਂਦਾ, ਉਦੋਂ ਪੰਜਾਬੀ 'ਚ ਬਹੁਤ ਵਧੀਆ ਸ਼ਬਦ ਆ ਵੀ ਉਦੋਂ ਕਿਵੇਂ ਭੱਜ ਜਾਂਦੇ, ਪਰ ਮੈਂ ਸ਼ਬਦ ਨਹੀਂ ਬੋਲਣਾ, ਕਹਾਵਤ ਮੈਂ ਇੱਥੇ ਨਹੀਂ ਬੋਲਣੀ, ਸਾਡੇ ਲੋਕਾਂ ਨੂੰ ਪਤਾ ਜਦੋਂ ਲੜਨ ਦਾ ਬੋਲਣ ਦਾ ਮੌਕਾ ਆਉਂਦਾ ਉਦੋਂ ਬੋਲਦੇ ਨਹੀਂ ਉਹ। ਅਤੇ ਫਿਰ ਮੇਰਾ ਖਿਆਲ ਜਿਹੜੇ ਰੇਡੀਓ ਵਾਲੇ ਕਰ ਰਹੇ ਆ, ਭਾਵੇਂ ਅਸੀਂ ਆਪ ਹੀ ਕਰ ਰਹੀ ਹੋਈਏ, ਮੈਨੂੰ ਲੱਗਦਾ ਕਿ ਆਪਦੇ ਮੋਢੇ 'ਤੇ ਥਾਪੀ ਦੇ ਜਾਣੀ ਚਾਹੀਦੀ ਹੈ ਵੀ ਠੀਕ ਹੈ, ਅਸੀਂ 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 ਉਸ ਵੇਲੇ ਗੱਲ ਕਰ ਰਹੇ ਹਾਂ ਜਦੋਂ ਮੈਜੋਰਿਟੀ ਜਿਹੜੀ ਲੋਕਾਂ ਨੇ ਚੁਣੀ ਹੋਈ ਆ ਉੱਥੇ, ਹੈ ਜੀ, ਉਹ ਗਲਤ ਫੈਸਲੇ ਲੈ ਰਹੀ ਆ ਅਤੇ ਉਹ ਮਾਈਨੋਰਟੀਜ਼ ਦੇ ਖਿਲਾਫ਼ ਬੋਲ ਰਹੀ ਆ, ਮਾਈਨੋਰਟੀ ਦੇ ਖਿਲਾਫ ਬੜੇ ਭੱਦੇ ਤਰੀਕੇ ਨਾਲ ਬੋਲ ਰਹੀ ਆ, ਲੋਕ ਪ੍ਰੋਟੈਸਟ ਕਰ ਰਹੇ ਆ, ਠੀਕ ਪੈਂਤੜੇ ਤੋਂ ਪ੍ਰੋਟੈਸਟ ਕਰ ਰਹੇ ਆ, ਉਹਨਾਂ ਤੇ ਜਬਰ ਢਾ ਰਹੀ ਆ, ਤੇ ਸਾਨੂੰ ਵਿਰੋਧ ਕਰਨਾ ਚਾਹੀਦਾ।
ਨਾਲੇ ਭਾਈ ਸਾਹਿਬ ਦੀ ਇੱਕ ਹੋਰ ਨਾ ਗੱਲ 'ਚ ਵਾਧਾ ਕੀਤਾ ਜਾਵੇ, ਜੇ ਜਿਹੜੇ ਕਹਿੰਦੇ ਨੇ ਨਾ ਵੀ ਸਿਰਫ ਬੋਲਣ ਨਾਲ ਹੀ ਕੀ ਹੁੰਦਾ, ਜਦੋਂ ਸਾਰੇ ਕਿਤੇ ਜ਼ੁਲਮ ਦਾ ਵਾਤਾਵਰਨ ਹੋਵੇ ਨਾ, ਝੂਠ ਦਾ ਵਾਤਾਵਰਨ ਹੋਵੇ, ਉਦੋਂ ਸੱਚ ਨਾਲ ਖੜਨਾ ਤੇ ਸੱਚ ਬੋਲਣਾ ਤੇ ਸੱਚ ਉੱਤੇ ਪਹਿਰਾ ਦੇਣਾ, ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੁੰਦੀ ਹੈ। ਹਿੰਦੁਸਤਾਨ 'ਚ ਇੱਦਾਂ ਦਾ ਹੀ ਮਾਹੌਲ ਹੋ ਚੁੱਕਾ ਹੈਗਾ।
ਬਿਲਕੁਲ ਜੀ, ਬੋਲਣ ਨਾਲ ਫਰਕ ਪੈਂਦਾ, ਕਿਉਂ ਨੀ ਫਰਕ ਪੈਂਦਾ, ਬੋਲਣ ਦੇ ਨਾਲ ਤਾਂ ਕੰਧਾਂ ਹਿੱਲ ਜਾਂਦੀਆਂ ਨੇ।
ਅੱਜ ਦੇ ਸਮੇਂ ਚੈਂਜਿਤ ਹਿੰਦੁਸਤਾਨ 'ਚ ਬੋਲਣਾ ਬੜੀ ਵੱਡੀ ਗੱਲ ਆ, ਜਿਹੜਾ ਕੋਈ ਬੋਲਦਾ ਉਹਨੂੰ, ਇੱਕ ਹਿੰਦੁਸਤਾਨ ਦੀ ਅਭਿਨੇਤਰੀ ਨੇ ਸਿਰਫ ਇੰਨੀ ਗੱਲ ਕਹਿ ਦਿੱਤੀ ਕਿ ਪਾਕਿਸਤਾਨ ਦੇ ਲੋਕ ਬਿਲਕੁਲ ਸਾਡੇ ਵਰਗੇ ਨੇ, ਮੈਨੂੰ ਤਾਂ ਉਹ ਕੋਈ ਮਾੜੇ ਲੱਗੇ ਨੀ, ਮੈਨੂੰ ਤਾਂ ਆਪਣੇ ਮੁਲਕ ਕਰਕੇ ਲੱਗੇ, ਉਹਦੇ ਤੋਂ ਸਡੀਸ਼ਨ ਠੋਕ ਦਿੱਤਾ। ਮਤਲਬ ਇੱਥੇ ਇੰਨਾ ਕਹਿਣਾ ਵੀ, ਮਤਲਬ ਜਿਹੜੀ ਕਿ ਅਸੀਂ ਨੋਰਮਲੀ ਅਸੀਂ ਪੜ੍ਹਦੇ ਹਾਂ ਵੀ ਸਾਰੇ ਬੰਦੇ ਰੱਬ ਨੇ ਇੱਕੋ ਜਿਹੇ ਬਣਾਇਆ, ਉਹਨੇ ਉਹੀ ਗੱਲ ਕੀਤੀ ਸੀਗੀ ਦੱਖਣ ਦੀ ਅਭਿਨੇਤਰੀ ਨੇ ਕਿ ਪਾਕਿਸਤਾਨ ਦੇ ਬੰਦੇ ਬਿਲਕੁਲ ਸਾਡੇ ਵਰਗੇ ਨੇ, ਇੰਨੀ ਗੱਲ ਉੱਤੇ ਉਹਦੇ ਤੋਂ ਸਡੀਸ਼ਨ ਠੋਕ ਦਿੱਤਾ। ਕਿ ਜਿਹੜੇ ਮੁਲਕ 'ਚ ਇੰਨੀ ਗੱਲ ਉੱਤੇ ਸਡੀਸ਼ਨ ਹੋ ਜਾਂਦਾ, ਉਹ ਮੁਲਕ ਵਿੱਚ ਕੀ ਹੁਣ ਬੋਲਣਾ ਕੋਈ ਛੋਟੀ ਗੱਲ ਰਹੇਗੀ? ਉੱਥੇ ਸੱਚ ਬੋਲਣਾ ਬਹੁਤ ਵੱਡੀ ਗੱਲ ਬਣ ਚੁੱਕੀ ਹੈ।
ਦੇਖੋ ਸ਼ਿਵਿੰਦਰ ਜੀ, ਉਹ ਜਿਹੜੀ ਬੇਟੀ ਗੁਰਮੇਹਰ ਸੀਗੀ, ਜਿਹਦਾ ਬਾਪ ਸ਼ਹੀਦ ਹੋ ਗਿਆ ਸੀ, ਕਿੱਡੀ ਉਹਨੇ ਕਮਾਲ ਦੀ ਗੱਲ ਕੀਤੀ। ਫੌਜੀਆਂ ਦੇ ਬੱਚੇ ਇੱਥੇ ਦੂਜੇ ਦੇਸ਼ਾਂ ਦੇ ਖਿਲਾਫ਼ ਨਫ਼ਰਤ ਉਗਲਦੇ ਰਹਿੰਦੇ ਨੇ, ਬੜੇ ਮਾਣ ਨਾਲ ਕਹਿੰਦੇ ਨੇ ਜੀ ਮੇਰਾ ਪਿਓ ਫੌਜ ਦੇ ਵਿੱਚ ਸੀ। ਉਹ ਲੜਕੀ ਕਹਿੰਦੀ ਵੀ ਮੇਰੇ ਮੇਰਾ ਪਿਤਾ ਪਾਕਿਸਤਾਨ ਨਾਲ ਲੜਾਈ ਕਰਕੇ ਸ਼ਹੀਦ ਨਹੀਂ ਹੋਇਆ, ਉਹ ਲੜਾਈ ਕਰਕੇ ਸ਼ਹੀਦ ਹੋਇਆ। ਉਹ ਪਾਕਿਸਤਾਨ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਉਹਦੇ ਵਿੱਚ, ਕਿਉਂਕਿ ਬੇਸਿਕਲੀ ਗੱਲ ਇਹ ਆ ਵੀ ਲੜਾਈ ਛਿੜੀ ਤੇ ਲੜਾਈ ਦੇ ਵਿੱਚ ਉਹਦੀ ਜਾਨ ਗਈ। ਕਿੱਡੀ ਵੱਡੀ ਗੱਲ ਇਹ ਕਹਿਣਾ। ਖੈਰ ਜੀ, ਸਾਡੇ ਨਾਲ ਕਾਫੀ ਸਾਰੇ ਕਾਲਰ ਹੋਰ ਵੀ ਨੇ, ਰਣਜੀਤ ਢਿੱਲੋਂ ਜੀ ਵੀ ਸਾਡੇ ਨਾਲ ਹਾਜ਼ਰ ਨੇ, ਪਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਢਿੱਲੋਂ ਸਾਹਿਬ ਹੋਲਡ ਕਰਕੇ ਰੱਖਿਓ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁਮਾ ਪਾ ਚੁੱਕਾ ਨਾ, ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰੇ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕ ਫਰਿੱਜ, ਸਟੋਵ, ਵਾਸ਼ਰ ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-442-8230, ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4600।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਅਲਬੀਆਂ ਦੀ ਨੁੱਕਰ ਤੇ ਨੇ ਦੋਸਤੋ। ਵਧੀਆ ਸੋਹਣਾ ਫਰਨੀਚਰ ਉਹਨਾਂ ਦੇ ਵੱਡੇ ਸਾਰੇ ਸ਼ੋਰੂਮ ਦੇ ਵਿੱਚ ਹੈਗਾ। ਜਾਓ ਤੁਸੀਂ, ਚੱਕਰ ਲਗਾਓ, ਵੀਕਐਂਡ 'ਤੇ ਜਾਓ, ਸ਼ਾਮ ਨੂੰ ਜਾਓ, ਸਵੇਰੇ ਜਾਓ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ ਬਿਗ ਬੋਸ ਫਰਨੀਚਰ। ਅਤੇ ਔਰਾ ਕਿਚਨ ਵਾਲਿਆਂ ਦਾ ਸੁਨੇਹਾ ਵੀ ਦੇਦਾ 905-673-2872 ਔਰਾ ਕਿਚਨ ਦਾ ਨੰਬਰ ਆ। ਵਧੀਆ ਸੋਹਣੀ ਕਸਟਮ ਮੇਡ ਕਿਚਨ ਬਣਾਉਣੀ ਆ, 1-1 ਨਾਂ ਯਾਦ ਰੱਖਣਾ, ਔਰਾ ਕਿਚਨ 905-673-2872 ਇਹਨਾਂ ਦਾ ਨੰਬਰ ਆ। ਘਰ ਭਾਵੇਂ ਨਵਾਂ ਜਾਂ ਪੁਰਾਣਾ, ਕਿਚਨ ਬਣਾਉਣੀ ਆ ਤਾਂ ਔਰਾ ਕਿਚਨ 905-673-2872। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਪਰ ਇੱਕ ਕਾਲ ਲੈ ਕੇ ਫਿਰ ਅਸੀਂ ਰਣਜੀਤ ਢਿੱਲੋਂ ਨੂੰ ਟਾਈਮ ਦੇਣਾ। ਤੁਹਾਨੂੰ ਪਤਾ ਵੀਰਵਾਰ ਨੂੰ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਨੇ। ਹਾਂਜੀ, ਪਹਿਲੀ ਕਾਲ 'ਤੇ ਚੱਲਦੇ ਹਾਂ। ਥੋੜ੍ਹਾ ਸਮਾਂ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਆਉਂਦਾ ਯਾਰ ਹੋ ਜੀ।
ਹਾਂ ਜੀ ਸਰ, ਗੱਲ ਏਦਾਂ, ਉਹ ਆਪਣਾ ਜਿਹੜਾ ਬਾਹਰਲੇ ਲੋਕਾਂ ਦਾ ਉੱਥੇ ਹੈ, ਇੰਗਲੈਂਡ ਤਾਂ ਅਮੈਰੀਕਾ 'ਚ ਤਾਂ ਹੋਏ ਆ ਨਾ ਆਪਣਾ ਪ੍ਰੋਟੈਸਟ। ਅੱਛਾ, ਮੈਂ ਜਿਹੜੀ ਸਰ ਗੱਲ ਕਰਨ ਲੱਗਾ, ਆਪਣੇ ਥੋੜੀ ਜਿਹੀ ਰਲਦੀ ਮਿਲਦੀ, ਮਲਿਕ ਗਿਆ ਇੰਡੀਆ ਹਨਾ, ਪਹਿਲਾਂ ਉਹਦੇ ਤੇ ਦੇਖੋ ਬੰਬ ਬਲਾਸਟ ਦਾ ਇਲਜ਼ਾਮ ਲੱਗਾ।
ਸ਼ਾਰਟ ਸ਼ਾਰਟ ਦੇ ਵਿੱਚ ਗੱਲ ਕਰਿਓ ਪਲੀਜ਼।
ਸ਼ਾਰਟ ਜੀ ਗੱਲ ਲੱਗਾ ਸਰ, ਤੇ ਹੁਣ ਬਾਅਦ ਵਿੱਚ ਦੇਖੋ ਸਾਨੂੰ ਪਤਾ ਵੀ ਉਹ ਕੀ ਨਿਕਲਿਆ। ਪਹਿਲਾਂ ਖਾਲਿਸਤਾਨ ਲੀਡਰ ਸੀ, ਹੁਣ ਨਿਕਲਿਆ ਉਹ ਏਜੰਸੀ ਦਾ ਏਜੰਟ। ਤੇ ਹੁਣ ਜਿਹੜੇ ਹੁਣ ਦੇਖੋ ਵੀ ਇੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਾਰੇ ਪ੍ਰੋਟੈਸਟ, ਲੇਕਿਨ ਇੱਥੇ ਜਿਹੜੇ ਹਰ ਗੱਲ ਦੇ ਨਾਲ ਜਦੋਂ ਜੂਨ ਮਹੀਨਾ ਆਉਂਦਾ ਜਾਂ ਕੋਈ ਨਵੰਬਰ ਆਉਂਦਾ, ਉਦੋਂ ਲੋਕਾਂ ਨੂੰ ਖਾਲਿਸਤਾਨ ਦਾ ਨਾਰਾ ਦੇ ਕੇ।
ਵੀਰ ਜੀ, ਮੈਂ ਮਾਫੀ ਚਾਹੁੰਦਾ, ਮੈਨੂੰ ਕਾਲ ਕੱਟਣੀ ਪੈਣੀ ਆ। ਗੱਲ ਚੱਲ ਰਹੀ ਹੈ ਭਾਰਤ ਦੀਆਂ ਪਾਲਿਸੀਆਂ ਦੀ, ਗੱਲ ਚੱਲ ਰਹੀ ਹੈ ਅਮੈਂਡਮੈਂਟ ਐਕਟ ਦੀ, ਤੇ ਤੁਸੀਂ ਵਿੱਚ ਖਾਲਿਸਤਾਨ ਦਾ ਮੁੱਦਾ ਕਿਉਂ ਉਠਾ ਲਿਆ ਵਿੱਚ? ਮੈਂ ਕੋਈ ਖਾਲਿਸਤਾਨੀ ਨਹੀਂ, ਨਾ ਮੈਂ ਖਾਲਿਸਤਾਨ ਦਾ ਪ੍ਰਚਾਰ ਕਰਦਾ। ਜਿੱਦੇ ਖਾਲਿਸਤਾਨ ਦਾ ਮੁੱਦਾ ਚੱਲਿਆ, ਉੱਦੇ ਤੁਸੀਂ ਖਾਲਿਸਤਾਨ ਬਾਰੇ ਖੁੱਲ੍ਹ ਕੇ ਗੱਲ ਕਰ ਲਿਓ। ਮੈਂ ਉਹ ਜਿਹਾ ਰੇਡੀਓ ਹੋਸਟ ਨਹੀਂ ਵੀ ਗੱਲਾਂ ਨੂੰ ਧਲਕਾਉਣ ਦੇ ਲਈ ਐਵੇਂ ਹੀ ਇੱਧਰੋਂ ਉੱਧਰੋਂ ਫੜ ਲਾਂ। ਗੱਲ ਨਾਗਰਿਕਤਾ ਕਾਨੂੰਨ ਜਿਹੜਾ ਮੋਦੀ ਨੇ ਪਾਸ ਕੀਤਾ ਉਹਦੀ ਚੱਲ ਰਹੀ ਆ। ਤੁਸੀਂ ਖਾਲਿਸਤਾਨ ਦਾ, ਖਾਲਿਸਤਾਨ ਦੀ ਮੂਵਮੈਂਟ ਜਦੋਂ ਚੱਲਦੀ ਸੀ, ਤੁਸੀਂ ਉਦੋਂ ਮੈਨੂੰ ਕੱਲ੍ਹ ਨੂੰ ਆ ਕੇ ਦੱਸਿਓ ਵੀ ਉਦੋਂ ਤੁਸੀਂ ਕਿੰਨਾ ਖਿਲਾਫ਼ ਬੋਲੇ ਸੀ। ਐਵੇਂ ਨਾ ਤੁਸੀਂ ਇੱਧਰਲੇ ਇੱਧਰਲੇ ਮੁੱਦੇ ਚੁੱਕਿਆ ਕਰੋ, ਫਿਰ ਤੁਸੀਂ ਮਤਲਬ ਉਹ ਮੁੱਦਿਆਂ ਤੋਂ ਧਲਕਾ ਦਿੰਦੇ ਹੋ, ਸਮਾਂ ਰਹਿ ਜਾਂਦਾ ਥੋੜ੍ਹਾ। ਆਹ ਪਹਿਲੇ ਵੀਰ ਜੀ ਕੀ ਕਹਿ ਕੇ ਗਏ ਨੇ, ਕਹਿੰਦੇ ਜੀ ਤੁਸੀਂ ਸਮਾਰਟ ਡਰੈਸ ਦਿਖਾਉਂਦੇ ਹਾਂ, ਅਸੀਂ ਇੱਥੇ ਘੁੱਗੂ ਬਣ ਕੇ ਬੈਠੇ ਰਹੀਏ, ਹੋਰ ਸਮਾਰਟ ਡਰੈਸ ਨਾ ਦਿਖਾਈ ਤਾਂ ਹੋਰ ਅਸੀਂ ਕੀ ਕਰੀਏ? ਮਤਲਬ ਤੁਸੀਂ ਨਾ, ਜੇ ਫਰੀਡਮ ਆਫ ਸਪੀਚ ਹੈਗੀ ਆ, ਉਹਦਾ ਨਾ ਫਾਇਦਾ ਤੁਸੀਂ ਆਪਣੇ ਆਪਣਾ ਉੱਲੂ ਸਿੱਧਾ ਕਰ ਲਈ ਨਾ ਉਠਾਇਆ ਕਰੋ। ਮੈਂ ਕੋਈ ਤੁਹਾਡੇ ਹੱਥ ਦੇ ਵਿੱਚ ਨਾ ਪਿਆਦਾ ਨਹੀਂ ਹਾਂ ਵੀ ਜਿੱਧਰ ਨੂੰ ਮਰਜ਼ੀ ਮੋੜ ਲਓ। ਜਿੱਦਾਂ ਕਿਤੇ ਖਾਲਿਸਤਾਨ ਬਾਰੇ ਬਹਿਸ ਚੱਲੂਗੀ ਉੱਧਰ ਰੱਜ ਕੇ ਤਵਾ ਲਾ ਲਿਓ ਖਾਲਿਸਤਾਨ 'ਤੇ, ਅਤੇ ਨਾਲ ਇਹ ਵੀ ਦੱਸ ਕੇ ਜਾਇਓ ਜਦੋਂ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਸੀ ਪੰਜਾਬ ਦੇ ਵਿੱਚ ਤੁਹਾਡੀ ਕੀ ਕੰਟਰੀਬਿਊਸ਼ਨ ਸੀ, ਤੁਸੀਂ ਉਹਦਾ ਵਿਰੋਧ ਉਦੋਂ ਵੀ ਇਸੇ ਤਰੀਕੇ ਨਾਲ ਕੀਤਾ ਸੀ ਕਿ ਨਹੀਂ? ਖੈਰ ਮੇਰੇ ਕੋਲ ਹੁਣ ਸਮਾਂ ਨਹੀਂ ਹੈਗਾ, ਮਾਫ਼ੀ ਚਾਹੁੰਦਾ ਮੈਂ, ਮੈਨੂੰ ਤੁਹਾਡੀ ਕਾਲ ਕੱਟਣੀ ਪੈਣੀ ਸੀ। ਮੈਂ ਟਾਈਮ ਹੁਣ ਜੀ ਸਾਡੇ ਕੋਲ ਥੋੜ੍ਹਾ ਹੈ, ਰਣਜੀਤ ਢਿੱਲੋਂ ਜੀ ਸਾਡੇ ਨਾਲ ਹਾਜ਼ਰ ਨੇ, ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਹਮੇਸ਼ਾ ਖੁੱਲਾ ਸੱਦਾ ਦੇਈਦਾ ਕਿਸੇ ਨੂੰ ਵੀ ਰੈਜ਼ੀਡੈਂਸ਼ੀਅਲ ਮੌਰਗੇਜ, ਕਮਰਸ਼ੀਅਲ ਮੌਰਗੇਜ, ਕੋਈ ਵੀ ਪ੍ਰੋਪਰਟੀ ਦੇ ਅਗੇਂਸਟ ਮੌਰਗੇਜ ਜਾਂ ਕੋਈ ਬਿਜ਼ਨਸ ਲੋਨ, ਅੱਛਾ ਬਿਜ਼ਨਸ ਜਿਵੇਂ ਕੋਈ ਮਿਸਟਰ ਲੂਬ ਲੈ ਰਿਹਾ, ਕੋਈ ਬੋਸਟਨ ਪੀਜ਼ੇ ਲੈ ਰਿਹਾ, ਸਬਵੇ ਲੈ ਰਿਹਾ, ਕਿ ਸਾਡੀਆਂ ਫਰੈਂਚਾਈਜ਼ ਲੈ ਰਿਹਾ, ਉਹਨਾਂ ਲਈ ਅਸੀਂ ਫਾਈਨੈਂਸਿੰਗ ਕਰਦੇ ਹਾਂ। ਕਮਰਸ਼ੀਅਲ ਮੌਰਗੇਜ ਦੀ ਗੱਲ ਕਰੀਏ ਡਾਕਟਰ ਸਾਹਿਬ, ਬਹੁਤ ਵਰਾਇਟੀ ਹੈ। ਇਹੀ ਦੱਸਣਾ ਚਾਹਾਂਗੇ ਵੀ ਹਰ ਤਰ੍ਹਾਂ ਦੀ ਮੌਰਗੇਜ ਤੇ ਬਿਜ਼ਨਸ ਲੋਨ ਹੋ ਰਿਹਾ। ਜੇ ਕਿਸੇ ਵੀ ਕਲਾਇੰਟ ਨੇ ਕੁਛ ਲੈਣਾ ਤੇ ਸਾਨੂੰ ਸੰਪਰਕ ਕਰਨ, ਅਸੀਂ ਉਹਨਾਂ ਨੂੰ ਬੈਂਕਾਂ ਤੋਂ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਹੁਣੇ ਅਸੀਂ ਇੱਕ ਮੌਰਗੇਜ ਕਰਾਈ ਹੈ ਜੀ 1.5 million ਦੀ ਬੈਂਕ ਤੋਂ ਕਰਾਈ ਹੈ, ਪ੍ਰਾਈਮ ਬੈਂਕ ਤੋਂ, ਤੇ ਰੇਟ ਉਹਦਾ 3.60 ਅਸੀਂ ਕਮਿਟਮੈਂਟ ਵਿਖਾ ਸਕਦੇ ਹਾਂ। ਕਮਰਸ਼ੀਅਲ ਮੌਰਗੇਜ ਦੇ ਉੱਤੇ 1.5 million ਤੇ 3.6 ਰੇਟ ਦਾਵਾ ਕਰਕੇ ਕਹਿ ਸਕਦੇ ਹਾਂ, ਜੇ ਤੁਸੀਂ ਸਿੱਧਾ ਬੈਂਕ ਜਾਂਦੇ ਹੋ ਤਾਂ ਵੀ ਨਹੀਂ ਮਿਲਦਾ ਤੁਹਾਨੂੰ। ਦੂਸਰਾ ਰਾਜ ਸਾਹਿਬ, ਕਈ ਸਾਡੇ ਮਿੱਤਰ ਕਲਾਇੰਟ ਸੱਜਣ ਫਸੇ ਹੁੰਦੇ ਆ ਪ੍ਰਾਈਵੇਟ ਲੈਂਡਰਸ ਕੋਲੇ, ਪ੍ਰਾਈਵੇਟ ਲੈਂਡਰਸ ਕੋਲੋਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਪਲੈਨ ਕਰਕੇ ਕੱਢੀਏ ਬਾਹਰ, ਤੇ ਜਿਹਨਾਂ ਦੀਆਂ ਕਿਸੇ ਦੀਆਂ ਮੈਚੋਰਿਟੀਜ਼ ਆਉਣ ਵਾਲੀਆਂ ਨੇ, ਪ੍ਰਾਈਵੇਟ ਲੈਂਡਰਸ ਕੋਲੇ ਬੈਠੇ ਆ ਅੱਜ ਤੇ ਆਉਣ ਵਾਲੇ 3-6 ਮਹੀਨੇ ਦੇ ਵਿੱਚ ਮੈਚੋਰਿਟੀ ਹੈ, ਕੋਈ ਗੈਸ ਸਟੇਸ਼ਨ ਹੈ, ਕੋਈ ਉਹਨਾਂ ਦੀ ਕੌਂਡੋ ਬਿਲਡਿੰਗ ਹੈ, ਕੌਂਡੋਮੀਨੀਅਮ ਪਲਾਜ਼ੇ ਹੈਗੇ ਆ ਕੁਛ ਹੈ, ਅਸੀਂ ਉਹਨਾਂ ਨੂੰ ਈਜ਼ੀਲੀ ਕਰਵਾ ਸਕਦੇ ਹਾਂ। ਜੇ ਜ਼ਿਆਦਾ ਟਾਈਮ ਹੈ ਅਸੀਂ ਉਹਨਾਂ ਨੂੰ ਬੈਂਕਾਂ ਦੇ ਵਿੱਚ ਮੂਵ ਕਰ ਸਕਦੇ ਹਾਂ, ਇਹ ਤਾਂ ਕਮਰਸ਼ੀਅਲ ਮਾਰਕੀਟ ਬਣਿਆ ਜੀ। ਦੂਸਰਾ ਬਰਾਜ ਸਾਹਿਬ, ਕਈ ਵਾਰ ਤੁਸੀਂ ਆਪਣੇ ਰੈਜ਼ੀਡੈਂਸ਼ੀਅਲ ਕਲਾਇੰਟਸ ਜਦੋਂ ਕਰ ਲੈਂਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਰੀਅਲ ਸਟੇਟ ਏਜੰਟਸ ਨੂੰ ਵੀ ਪਤਾ ਹੁੰਦਾ ਕਿ 10% 5% ਨਾਲ ਬੜੀ ਟਫ ਹੈ ਡੀਲ, ਪਰ ਉਹ ਫਿਰ ਵੀ ਕੇਅਰ ਫਸਾ ਦਿੰਦੇ ਆ ਕਲਾਇੰਟਸ ਨੂੰ ਵੀ ਕੋਈ ਨੀ, ਇੱਕ ਐਗਰੀਮੈਂਟ ਕਰੋ, ਬਾਅਦ ਚ ਵੇਖੀ ਜੂਗੀ, ਹੋ ਜੂਗੀ ਆਪਣੀ ਕਲੋਜ਼ਿੰਗ। ਤੇ ਉਹ ਮੈਂ ਪਲੀਜ਼ ਦੱਸਣਾ ਚਾਹਾਂਗਾ ਵੀ ਜਿਹਨਾਂ ਦੀਆਂ ਵੀ ਕਲੋਜ਼ਿੰਗਸ ਆਉਣੀਆਂ ਨੇ ਉਹ ਵੀ ਸੰਪਰਕ ਕਰ ਸਕਦੇ ਆ, 5-10% ਵਾਲੇ ਉਹ ਕਲੋਜ਼ਿੰਗ ਵਾਲੇ ਦਿਨ ਸਾਡੇ ਕੋਲ ਆਉਣ ਨਾਲੋਂ ਬਹੁਤ ਅੱਛੀ ਗੱਲ ਹੋਏਗੀ। ਜੇ ਕੋਈ ਮਹੀਨਾ ਪਹਿਲਾਂ ਸਾਡੇ ਨਾਲ ਡਿਸਕਸ ਕਰ ਲੈਣਗੇ ਅਸੀਂ ਉਹਨਾਂ ਨੂੰ ਵੇ ਆਊਟ ਦੱਸ ਸਕਦੇ ਹਾਂ।
ਸਮਾਂ ਆਪਣਾ ਨਿਕਲ ਗਿਆ ਜੀ, ਹੁਣ ਨੰਬਰ ਦੇਣ ਦਾ ਹੀ ਸਮਾਂ ਆਪਣੇ ਕੋਲੇ। ਢਿੱਲੋਂ ਸਾਹਿਬ
ਧੰਨਵਾਦ। ਬਾਦ ਸਾਹਿਬ ਰਣਜੀਤ ਢਿੱਲੋਂ, ਸੈਂਟਰ ਮਾਰਗੇਜ ਸਮਾਰਟ, 9054992700,
905-499-2700 ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਲਓ ਦੋਸਤੋ, ਸਾਡਾ ਵੀ ਸਮਾਂ ਹੁਣ ਇੱਥੇ ਹੋ ਗਿਆ ਸਮਾਪਤ, ਤੇ ਸ਼ਿਵਿੰਦਰ ਨੂੰ ਵੀ ਹੁਣ ਅਸੀਂ ਮਾਫ਼ੀ ਚਾਹੁੰਦੇ ਹਾਂ ਸ਼ਿਵਿੰਦਰ ਤੋਂ। ਮੇਰੀ ਜਾਂਦਾ ਜਾਂਦਾ ਬੇਨਤੀ ਜ਼ਰੂਰ ਆ ਦੋਸਤੋ, ਮੁੱਦੇ 'ਤੇ ਰਿਹਾ ਕਰੋ, ਐਵੇਂ ਇਹ ਨਹੀਂ ਹੁੰਦਾ ਵੀ ਜਿਹਦੇ ਖਿਲਾਫ਼ ਤੁਸੀਂ ਬੋਲਣਾ ਇੱਥੇ ਆ ਕੇ ਆਪਣੀ ਫਰਸਟ੍ਰੇਸ਼ਨ ਆ ਜਿਹੜੀ ਕੱਢੋ। ਜਦੋਂ ਮੁੱਦਾ ਚੱਲਦਾ ਹੁੰਦਾ ਉਸ ਮੁੱਦੇ 'ਤੇ ਉਸ ਦਿਨ ਬੋਲਿਆ ਕਰੋ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਅਤੇ ਜਿਹੜਾ 22 December ਨੂੰ ਸਾਡੇ ਸ਼ਹਿਰ ਬਰੈਂਪਟਨ ਦੇ ਵਿੱਚ ਰੋਜ਼ ਥੀਏਟਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਨਾਟਕ ਹੋ ਰਿਹਾ, ਉਹਨੂੰ ਜ਼ਰੂਰ ਵੇਖਣਾ ਦੋਸਤੋ ਤੁਸੀਂ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਜੈਂਟਲਮੈਨ, ਬੌਕਸਿੰਗ ਡੇ ਮੈਚ ਤੇ ਤੁਹਾਡਾ ਸਵਾਗਤ ਹੈ। ਮੇਰੇ ਸੱਜੇ ਪਾਸੇ ਹੈ ਸੋਢੀ ਫਰਨੀਚਰ ਦਾ ਆਲੀਸ਼ਾਨ ਫਰਨੀਚਰ, ਤੇ ਮੇਰੇ ਖੱਬੇ ਪਾਸੇ ਹੈ
ਕੋਈ ਵੀ ਨਹੀਂ ਜਾਣਦੇ ਹੋ ਕਿਉਂ
ਭਾਈ ਕਿਉਂਕਿ ਸੋਡੀ ਫਰਨੀਚਰ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ
ਦੈਟਸ ਰਾਈਟ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਵੀ ਜੇਤੂ ਹਨ ਸੋਡੀ ਫਰਨੀਚਰ
ਸੋਡੀ ਫਰਨੀਚਰ ਦੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗ ਗਈ ਹੈ ਬੌਕਸਿੰਗ ਡੇ ਸੇਲ ਸਾਰੇ ਫਰਨੀਚਰ ਦੇ ਲਓ ਸਾਲ ਦੀਆਂ ਸਭ ਤੋਂ ਘੱਟ ਘੱਟ ਕੀਮਤਾਂ ਸੋਡੀ ਫਰਨੀਚਰ ਦੀਆਂ ਦੋ ਲੋਕੇਸ਼ਨ ਦਾ ਇੱਕੋ ਹੀ ਨੰਬਰ ਹੈ 9058747171 ਸੋਡੀ ਫਰਨੀਚਰ
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com
ਗੁਰਬਾਣੀ ਪ੍ਰੇਮੀਆਂ ਲਈ ਟਿਲੋਂ ਵੀਡੀਓ ਵੱਲੋਂ ਗੁਰਬਾਣੀ ਰੇਡੀਓ ਬੈਸਟ ਕੁਆਲਿਟੀ ਵਾਲਾ ਜਿਸ ਵਿੱਚ 20 ਘੰਟੇ ਦੀ ਬੈਟਰੀ 175 ਘੰਟੇ ਦੀ ਗੁਰਬਾਣੀ ਸੰਪੂਰਨ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਤਨੇਮ ਕਥਾ ਢਾਡੀ ਵਾਰਾਂ ਅਤੇ ਪ੍ਰਸਿੱਧ ਰਾਗੀ ਜਥਿਆਂ ਦੇ 300 ਸ਼ਬਦ ਮਾਰਕੀਟ ਵਿੱਚ ਸਭ ਤੋਂ ਬੈਸਟ ਕੁਆਲਿਟੀ ਇੰਡੀਆ ਲੈ ਕੇ ਜਾਣ ਵਾਸਤੇ ਸਭ ਤੋਂ ਬੈਸਟ ਗਿਫਟ ਗੁਰਬਾਣੀ ਰੇਡੀਓ ਅੱਜ ਹੀ ਟਿਲੋਂ ਵੀਡੀਓ ਤੋਂ ਖਰੀਦੋ ਇਬੈਨਜ਼ਰ ਅਤੇ ਗੋਰ ਰੋਡ ਵਾਲੇ ਪਲਾਜ਼ਾ ਵਿੱਚ ਜਿੱਥੋਂ ਤੁਸੀਂ IPTV ਦੀ ਸਰਵਿਸ ਵੀ ਲੈ ਸਕਦੇ ਹੋ ਪਿਛਲੇ 38 ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਵਿੱਚ ਫੋਨ 905-204-1313 ਟਿਲੋਂ ਵੀਡੀਓ